ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਸਗਲ ਜਗਤ ਆਪਣੇ ਸੁਖ ਸਿਉਂ ਲਾਗਿਓ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਨ ਬੰਦੇ ਸਗਰੇ ਧਨ ਸਿਉਂ ਲਾਗੇ ਜਬ ਹੀ ਨਿਰਧਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਕਹੋ ਕਹ ਇਆ ਮਨ ਬਉਰੇ ਕੋ ਇਨ ਸਿਉਂ ਨਿਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਂ ਕੋ ਬਿਸਰਾਇਓ ਸਵਾਨ ਪੂਛ ਜਿਉਂ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸਵਾਨ ਪੂਛ ਜਿਉਂ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੇ ਮੇਰਾ।
ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਸਤਿਗੁਰੂ ਹਲਤ ਪਲਤ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਮਹਾਨ ਇਤਿਹਾਸਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਹਾਲ ਵਿਖੇ ਬੈਠ ਕੇ ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੀ ਸਿਵ ਸਲਾਹ ਵਿੱਚ ਲਿਵਲੀਨ ਹੋ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ, ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਮੁੱਖ ਵਾਕ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਸਰਵਣ ਕਰ ਰਹੇ ਸੀ, ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਸਥਾਨ ਤੇ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਅਤਿਅੰਤ ਵਿਭਾਗੀ ਹੋ। ਅੱਜ ਦਾ ਇਹ ਪਾਵਨ ਮੁੱਖ ਵਾਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠ ਰਾਗ ਵਿੱਚੋਂ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਕ 633 ਤੇ ਸਵਾਹਿਮਾਨ ਹੈ, ਆਪ ਜੀ ਸਰਵਣ ਕਰ ਰਹੇ ਹੋ। ਅੱਜ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੋਤੀ ਜੋ ਸਮਾਵਣ ਦਾ ਪੁਰਬ ਵੀ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਨੇ। ਗੁਰੂ ਸਾਹਿਬ ਜੀ ਨੇ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਸ ਦੇ ਰਾਹੀਂ ਸਾਡੇ ਮਨ ਦੀ ਹਾਲਤ ਬਿਆਨ ਕੀਤੀ ਹੈ, ਸੰਸਾਰ ਦੀ ਜੋ ਅਸਲੀਅਤ ਹੈ ਉਹ ਵੀ ਦਰਸਾ ਕੇ ਸਾਡੇ ਮਨ ਨੂੰ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੀ ਪ੍ਰੇਰਣਾ ਕੀਤੀ ਹੈ। ਹਰ ਮਨੁੱਖ ਦੇ ਮਨ ਵਿੱਚ ਇੱਕ ਭੁੱਖ ਹੈ ਕਿ ਮੇਰੇ ਮਿੱਤਰ ਹੋਣੇ ਚਾਹੀਦੇ ਨੇ, ਮੇਰੇ ਸੱਜਣ ਹੋਣੇ ਚਾਹੀਦੇ ਨੇ। ਮਨੁੱਖ ਦਾ ਮਾਂ ਹੋਏ, ਪਿਓ ਹੋਏ, ਭੈਣ ਹੋਏ, ਭਰਾ ਹੋਏ, ਸਭ ਕੁਝ ਹੋਵੇ, ਪਰ ਜੇ ਜ਼ਿੰਦਗੀ 'ਚ ਕੋਈ ਮਿੱਤਰ ਨਹੀਂ ਹੈ ਤਾਂ ਵੀ ਜ਼ਿੰਦਗੀ ਦੇ ਵਿੱਚ ਆਪਣਾ ਉਸ ਨੂੰ ਪੂਰੀਆਂ ਨਹੀਂ ਗਿਣਦੇ। ਜਿਹੜੀ ਗੱਲ ਮਨੁੱਖ ਆਪਣੇ ਪਿਤਾ ਕੋਲ ਨਹੀਂ ਕਰ ਸਕਦਾ, ਮਾਤਾ ਕੋਲ ਨਹੀਂ ਕਰ ਸਕਦਾ, ਜੋ ਪਤੀ ਪਤਨੀ ਵੀ ਕਈ ਵਾਰੀ ਕੋਈ ਗੱਲ ਸਾਂਝੀ ਨਹੀਂ ਕਰ ਸਕਦੇ, ਜੋ ਅਸੀਂ ਬੱਚਿਆਂ ਕੋਲ ਨਹੀਂ ਕਰ ਸਕਦੇ, ਉਹ ਗੱਲ ਮਨੁੱਖ ਆਪਣੇ ਮਿੱਤਰਾਂ ਕੋਲ ਬੈਠ ਕੇ ਕਰਦਾ। ਸਿਆਣੇ ਕਹਿੰਦੇ ਜਦੋਂ ਕਿਸੇ ਮਨੁੱਖ ਨੂੰ ਤੁਸੀਂ ਜਾਣਨਾ ਹੋਏ ਨਾ ਉਹ ਕਿਹੋ ਜਿਹੇ ਹੈ, ਜਦੋਂ ਆਪਣੇ ਮਿੱਤਰਾਂ ਦੋਸਤਾਂ ਕੋਲ ਬੈਠਾ ਹੋਏ ਉਦੋਂ ਦੇਖੋ ਉਹ ਪਤਾ ਲੱਗੇਗਾ ਕਿਹੋ ਜਿਹਾ ਹੈ, ਕਿਉਂਕਿ ਮਿੱਤਰਾਂ ਕੋਲ ਬੈਠ ਕੇ ਮਨੁੱਖ ਦਿਲ ਦੀ ਗੱਲ ਕੱਢ ਦਿੰਦਾ, ਪੂਰਨ ਤੌਰ 'ਤੇ ਖੁੱਲ੍ਹ ਜਾਂਦਾ। ਮਿੱਤਰ ਹੈ ਉਹ ਜਿਹੜਾ ਤੁਹਾਡੇ ਨਾਲ ਦਿਲੀ ਪਿਆਰ ਕਰੇ, ਜਿਹੜਾ ਤੁਹਾਡੇ ਦਿਲ ਦੀਆਂ ਗੱਲਾਂ ਨੂੰ ਸੁਣ ਸਕੇ, ਸਮਝਾ ਸਕੇ। ਮਨੁੱਖ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਆ ਸਾਰੀ ਦੁਨੀਆਂ ਮੇਰੀ ਮਿੱਤਰੀ ਹੈ। ਇਹੀ ਕਾਰਨ ਹੈ ਕਿ ਮਨੁੱਖ ਨੇ ਜਿੰਨੇ ਮਿੱਤਰ ਬਣਾਏ ਮਿੱਤਰਾਂ ਦੇ ਨਾਂ 'ਤੇ ਮਨੁੱਖ ਨੇ ਧੋਖਾ ਬੜਾ ਖਾਧਾ। ਇਹ ਗੱਲ ਤਾਂ ਗੁਰਬਾਣੀ 'ਚ ਬਾਬਾ ਫਰੀਦ ਸਾਹਿਬ ਜੀ ਨੇ ਅੰਕਿਤ ਕੀਤੀ ਹੈ ਕਿ ਗੱਲੀ ਸੁਸੱਜਣ ਵੀ ਇੱਕ ਢੁੰਡੇਂਦੀ ਨਾ ਲਹਾਂ, ਧੁੱਖਾਂ ਜਿਉਂ ਮਲੀ ਹੀ ਕਾਰਨ ਤਿੰਨਾ ਮਨ ਪਿਰੀ। ਭਗਤ ਸਾਹਿਬ ਜੀ ਕਹਿੰਦੇ ਕਿ ਗੱਲੀ ਬਾਤੀ ਤਾਂ ਬੜੇ ਸੱਜਣ ਨੇ, ਪਰ ਇੱਕ ਸੱਜਣ ਦੀ ਲੋੜ ਹੈ ਜਿਹੜਾ ਤੁਹਾਡੇ ਦਿਲ ਦੀ ਗੱਲ ਸੁਣ ਸਕੇ, ਜਿਹੜਾ ਤੁਹਾਡੇ ਨਾਲ ਦਿਲੀ ਪਿਆਰ ਕਰ ਸਕੇ। ਉਹ ਸੱਜਣ ਮਿਲਿਆ ਨਹੀਂ ਤੇ ਉਹਨੂੰ ਮਿਲਣ ਦੇ ਲਈ ਮੈਂ ਗੋਹਿਆਂ ਦੀ ਮਲੀ ਵਾਂਗੂ ਧੁੱਖ ਰਿਹਾ। ਗੋਹਿਆਂ ਦਾ ਚੂਰਾ ਜਿਵੇਂ ਹੁੰਦਾ ਹੈ ਨਾ, ਗੋਹਿਆਂ ਦੀ ਮਲੀ ਅੰਦਰੋਂ ਧੁੱਖ ਰਿਹਾ ਕਿ ਉਹ ਸੱਜਣ ਮੈਨੂੰ ਮਿਲ ਜਾਏ। ਗੁਰਬਾਣੀ ਕਹਿੰਦੀ ਸੱਜਣ ਮਿੱਤਰ ਹੋਣੇ ਚਾਹੀਦੇ ਜੇ ਜ਼ਿੰਦਗੀ ਅੰਦਰ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬੜਾ ਆਦਰਸ਼ਕ ਸੱਭਿਆਚਾਰ ਦਿੱਤਾ, ਗੁਰਮਤ ਸੱਭਿਆਚਾਰ ਬੜਾ ਅਮੀਰ ਹੈ, ਬੜਾ ਮਹਾਨ ਹੈ। ਗੁਰਬਾਣੀ ਕਹਿੰਦੀ ਕਿ ਮਿੱਤਰ ਹੋਣੇ ਚਾਹੀਦੇ ਨੇ, ਪਰ ਮਿੱਤਰ ਹੈ ਕੌਣ ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ, ਮਿੱਤਰ ਹੈ ਕਿਹੜੇ ਨੇ। ਜ਼ਿਆਦਾਤਰ ਦੁਨੀਆਂ ਦੇ ਅੰਦਰ ਜਿਤਨੇ ਲੋਕ ਸਾਡੇ ਨੇੜੇ ਢੁੱਕਦੇ ਨੇ ਉਹ ਕੇਵਲ ਸਵਾਰਥ ਲਈ ਜੁੜਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਬਚਨ ਕਿ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੋਂ ਦਿਸ ਘੇਰੈ, ਬਿਵਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਤੁਹਾਡੇ ਕੋਲ ਸੁੱਖ ਹੈ, ਤੁਹਾਡੇ ਕੋਲ ਰੁਤਬਾ ਹੈ, ਤੁਹਾਡੇ ਕੋਲ ਸਹੂਲਤਾਂ ਨੇ, ਬੜੇ ਮਿੱਤਰ ਬਣ ਜਾਣਗੇ, ਖਾਮ ਖਾਈ ਮਿੱਤਰ ਬਣ ਜਾਣਗੇ, ਬਦੋ ਬਦੀ ਰਿਸ਼ਤੇਦਾਰੀ ਕੱਢੀ ਜਾਣਗੇ, ਪਰ ਰੱਬ ਨਾ ਕਰੇ ਤੁਹਾਡੇ ਕੋਲ ਰੁਤਬਾ ਚੱਲਿਆ ਗਿਆ, ਤੁਹਾਡੇ ਕੋਲ ਸ਼ੋਹਰਤ ਚੱਲੀ ਗਈ, ਤੁਹਾਡੇ ਕੋਲ ਧਨ ਚੱਲਿਆ ਗਿਆ, ਫਿਰ ਕੋਈ ਵਿਰਲਾ ਮਿੱਤਰ ਬਣਦਾ। ਜਿਹੜਾ ਦੁੱਖ ਵੇਲੇ ਮਿੱਤਰ ਬਣੇ ਦਰਅਸਲ ਮਿੱਤਰ ਉਹੀ ਗਿਣਿਆ ਜਾਂਦਾ। ਗੁਰਬਾਣੀ ਕਹਿੰਦੀ ਜਦੋਂ ਬਿਪਤਾ ਆਉਂਦੀ ਹੈ ਉਦੋਂ ਤਾਂ ਰਿਸ਼ਤੇਦਾਰ ਵੀ ਰਿਸ਼ਤੇਦਾਰ ਨਹੀਂ ਲੈਂਦੇ, ਉਦੋਂ ਤੇ ਆਪਣੇ ਵੀ ਬਗਾਨੇ ਬਣ ਜਾਂਦੇ ਨੇ। ਉਹਦਾ ਕਾਰਨ ਇਹ ਹੈ ਕਿ ਦੁਨੀਆ ਦੀ ਜਿੰਨੀ ਮਿੱਤਰਤਾ ਹੈ ਉਹ ਧਨ ਦੇ ਆਸਰੇ ਤੇ ਬਣੀ ਹੋਈ ਹੈ, ਉਹ ਕੇਵਲ ਸਵਾਰਥ ਦੇ ਆਸਰੇ ਤੇ ਬਣੀ ਹੋਈ ਹੈ। ਔਰ ਗੁਰੂ ਬਾਬਾ ਜੀ ਨੇ ਸਾਨੂੰ ਇੱਕ ਸੁਚੇਤ ਕੀਤਾ ਸੀ, ਅਲਰਟ ਕੀਤਾ ਮਿੱਤਰ ਬਣਾਉਣ ਲੱਗਿਆਂ, ਬੰਦਿਆ ਜੇ ਮਿੱਤਰ ਬਣਾਉਣਾ ਤੇ ਉਸ ਮਨੁੱਖ ਨੂੰ ਨਾ ਬਣਾਈ ਜਿਹੜਾ ਕੇਵਲ ਸੁੱਖ ਲਈ ਮਿੱਤਰ ਬਣੇ। ਇਹ ਦੁਨੀਆਂ ਦੇ ਲੋਕਾਂ ਦਾ ਸੁਭਾਅ ਹੈ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਰਦੇ ਨਾ ਪਾਏ ਬੰਦ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿੱਤ ਦਿਨ ਕਿਸੇ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਇਹ ਜਿਹੜੇ ਮਨਮੁੱਖ ਸੁਭਾਅ ਦੇ ਲੋਕ ਨੇ ਇਹ ਤੇ ਕੇਵਲ ਮਾਇਆ ਦੀ ਖਾਤਰ ਤੇਰੇ ਨਾਲ ਜੁੜੇ ਹੋਏ ਨੇ। ਜਿੰਨਾ ਚਿਰ ਤੇਰੇ ਕੋਲ ਧਨ ਹੈ ਰੁਤਬਾ ਹੈ ਉਨਾ ਚਿਰ ਬੜਾ ਪਿਆਰ ਜਤਾਉਣਗੇ, ਬੜੀ ਮਿੱਤਰਤਾ ਦਰਸਾਉਣਗੇ, ਪਰ ਜਿਸ ਦਿਨ ਤੇਰੇ ਕੋਲ ਕੁਝ ਨਾ ਹੋਇਆ, ਬਜਾਏ ਇਸ ਦੇ ਕਿ ਮਿੱਤਰ ਕੋਲ ਬੈਠ ਕੇ ਆਨੰਦ ਮਿਲਣਾ ਚਾਹੀਦਾ, ਮਿੱਤਰ ਕੋਲ ਬੈਠ ਕੇ ਮਨੁੱਖ ਨੂੰ ਆਪਣੇ ਦੁੱਖ ਭੁੱਲ ਜਾਣੇ ਚਾਹੀਦੇ ਨੇ, ਅੰਦਰ ਇੱਕ ਚਾਹ ਪੈਦਾ ਹੋਣਾ ਚਾਹੀਦਾ। ਪਰ ਜਿਨ੍ਹਾਂ ਲੋਕਾਂ ਨਾਲ ਤੂੰ ਮਿੱਤਰਤਾ ਪਾਈ ਹੈ, ਜਿਸ ਦਿਨ ਤੇਰੇ ਕੋਲ ਦੁਨੀਆਂ ਦਾ ਧਨ ਪਦਾਰਥ ਚੱਲ ਗਿਆ, ਤੈਨੂੰ ਮਿੱਤਰਾਂ ਕੋਲ ਬੈਠ ਕੇ ਆਨੰਦ ਨਹੀਂ ਮਿਲੇਗਾ, ਸਗੋਂ ਗੰਧ ਮਿਲੇਗਾ। ਜਿੱਦਣ ਤੇਰੇ ਕੋਲ ਕੁਝ ਨਾ ਹੋਇਆ, ਤੇਰੇ ਪ੍ਰਤੀ ਗੰਧ ਬੋਲਣਗੇ। ਇਸ ਕਰਕੇ ਗੁਰਬਾਣੀ ਨੇ ਸਾਨੂੰ ਸੁਚੇਤ ਕੀਤਾ, ਮਿੱਤਰ ਹੋਣੇ ਚਾਹੀਦੇ ਨੇ। ਮਿੱਤਰ ਕਿਵੇਂ ਦੇ ਹੋਣੇ ਚਾਹੀਦੇ ਨੇ? ਮਿੱਤਰਾਂ ਤੋਂ ਬਿਨਾਂ ਵੀ ਜ਼ਿੰਦਗੀ ਅਧੂਰੀ ਹੈ। ਗੁਰਬਾਣੀ ਕਹਿੰਦੀ ਮਿੱਤਰ ਬਣਾਉਣਾ ਤੇ ਪ੍ਰਮਾਤਮਾ ਨੂੰ ਬਣਾ ਲਓ। ਹਰ ਸਾ ਮੀਤ ਨਾਹੀ ਮੈਂ ਕੋਈ, ਪਰਮਾਤਮਾ ਵਰਗਾ ਮਿੱਤਰ ਹੀ ਕੋਈ ਨਹੀਂ ਹੈ। ਪਰਮਾਤਮਾ ਅਜਿਹਾ ਮਿੱਤਰ ਹੈ ਜਿਹੜਾ ਹਮੇਸ਼ਾ ਤੁਹਾਡੀ ਵਡਿਆਈ ਬਣਾਉਂਦਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ, ਜਿਸ ਪਾਸ ਬੈਠੇ ਹਾਂ ਸੋਈਏ ਸਭਨਾ ਦਾ ਵੇਸਾ। ਮਿੱਤਰ ਬਣਾਉਣੇ ਗੁਰੂ ਨੂੰ ਬਣਾ ਲਓ, ਸਤਿਗੁਰ ਮੇਰਾ ਬਾਲ ਸਿਖਾਈ। ਮਿੱਤਰ ਬਣਾਉਣਾ ਤੇ ਗੁਰੂ ਨੂੰ ਬਣਾ ਲਓ। ਜੇ ਮਿੱਤਰ ਬਣਾਉਣੇ ਗੁਰੂ ਦੇ ਪਿਆਰਿਆਂ ਨੂੰ, ਰੱਬ ਦੇ ਪਿਆਰਿਆਂ ਨੂੰ ਬਣਾ ਲਓ। ਰੱਬ ਦੇ ਪਿਆਰਿਆਂ ਦੀ ਵਡਿਆਈ ਇਹ ਹੈ, ਜਿੱਥੇ ਦੁਨੀਆਂ ਦੇ ਸੁਭਾਅ ਵਿੱਚ ਜੁੜੇ ਹੋਏ ਲੋਕਾਂ ਦਾ ਇੱਕ ਘੱਟ ਹੈ ਕਿ ਜਿੰਨਾ ਚਿਰ ਤੁਹਾਡੇ ਕੋਲ ਧਨ ਹੈ ਉਨਾ ਚਿਰ ਮਿੱਤਰ ਨੇ, ਜਦੋਂ ਧਨ ਨਹੀਂ ਜਿਉਂਦੇ ਜੀ ਤੁਹਾਨੂੰ ਛੱਡ ਜਾਂਦੇ ਨੇ। ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਸੀ, ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕੇ ਆ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਆ ਦੁਨਿਆਵੀ ਕੱਚੀ ਬਿਰਤੀ ਵਾਲੇ ਲੋਕਾਂ ਤੋਂ ਉੱਚਾ ਉੱਠ, ਇਹਨਾਂ ਨੂੰ ਘਿਰਣਾ ਨਹੀਂ ਕਰਨੀ, ਇਹਨਾਂ ਨੂੰ ਨਫ਼ਰਤ ਨਹੀਂ ਕਰਨੀ, ਪਰ ਮਿੱਤਰਤਾ ਪਾਉਣੀ ਹੈ ਰੱਬ ਦੇ ਪਿਆਰਿਆਂ ਨਾਲ। ਪਾ ਕਹਿਣ ਲੱਗੇ ਕਿ ਇਹ ਤੇ ਜਿਉਂਦੇ ਜੀ ਤੇਰਾ ਸਾਥ ਛੱਡ ਜਾਂਦੇ ਨੇ। ਜੇ ਤੂੰ ਰੱਬ ਦੇ ਪਿਆਰਿਆਂ ਨਾਲ, ਪ੍ਰਭੂ ਦੇ ਪਿਆਰਿਆਂ ਨਾਲ ਸਾਂਝ ਪਏਗਾ, ਉਹ ਮੋਇਆ ਨਾ ਜਾਈ ਛੋੜ। ਉਹ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਹੀਂ ਛੱਡਣਗੇ, ਉਹ ਮਰਨ ਤੇ ਬਾਅਦ ਵੀ ਤੇਰੇ ਨਾਲ ਰਹਿਣਗੇ। ਪਰਮਾਤਮਾ ਦਾ ਨਾਮ, ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਤੇ ਰੱਬ ਦੇ ਪਿਆਰੇ ਮਰਨ ਤੋਂ ਬਾਅਦ ਵੀ ਤੁਹਾਡਾ ਸਾਥ ਦਿੰਦੇ ਨੇ। ਔਰ ਸਤਿਗੁਰੂ ਜੀ ਕਹਿੰਦੇ ਜੇ ਸਾਂਝ ਪਾਉਣੀ ਇਹੋ ਜਿਹੇ ਰੱਬੀ ਪਿਆਰਿਆਂ ਨਾਲ ਪਾਓ। ਮਿੱਤਰਤਾ ਹੋਣੀ ਚਾਹੀਦੀ ਹੈ, ਮਿੱਤਰ ਹੋਣੇ ਚਾਹੀਦੇ ਨੇ, ਮਿੱਤਰਾਂ ਤੋਂ ਬਿਨਾਂ ਗੱਲ ਨਹੀਂ ਬਣਦੀ। ਪਰ ਗੁਰਬਾਣੀ ਕਹਿੰਦੀ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੇ ਕੋਈ। ਮਿੱਤਰ ਤਾਂ ਬੜੇ ਨੇ, ਦੇਖੋ ਉਹ ਤੁਹਾਡਾ ਕਦੀ ਮਿੱਤਰ ਨਹੀਂ ਹੋ ਸਕਦਾ ਜਿਹੜਾ ਤੁਹਾਡੀ ਖੁਸ਼ਾਮਦ ਕਰਦਾ, ਉਹ ਤੁਹਾਡਾ ਕਦੀ ਮਿੱਤਰ ਨਹੀਂ ਹੋ ਸਕਦਾ ਜਿਹੜਾ ਤੁਹਾਡੇ ਔਗੁਣ ਲਗਾ ਕੇ ਲੁਕਾ ਕੇ ਕੇਵਲ ਤਾਂ ਕੇਵਲ ਤੁਹਾਡੀ ਝੂਠੀ ਉਸਤਤ ਕਰੀ ਚੱਲਿਆ ਜਾਂਦਾ। ਮਿੱਤਰ ਤੁਹਾਡਾ ਉਹ ਹੈ ਜਿਹੜਾ ਤੁਹਾਡੇ ਔਗੁਣ ਵੀ ਤੁਹਾਡੇ ਸਾਹਮਣੇ ਲਿਆਉਂਦਾ ਕਿ ਬੰਦੇ ਆਹ ਤੇਰੇ ਵਿੱਚ ਕਮੀ ਹੈ, ਇਹਨੂੰ ਠੀਕ ਕਰ ਲੈ, ਉਹ ਤੁਹਾਡਾ ਅਸਲੀ ਮਿੱਤਰ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਅਜਿਹੇ ਮਿੱਤਰ ਰੱਬ ਦੇ ਪਿਆਰੇ ਹੋ ਸਕਦੇ ਨੇ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸੱਜਣ ਨੂੰ ਇੱਕੋ ਗੱਲ ਕਹੀ ਸੀ, ਸੱਜਣਾ ਦੇਖ, ਦੇਖਣ ਨੂੰ ਤੇ ਕਹਿਾਂ ਬੜਾ ਲਿਸਕਦਾ ਬਾਹਰੋਂ, ਪਰ ਜਦੋਂ ਉਹਨੂੰ ਆਪਾਂ ਰਗੜੀਏ ਨਾ ਉਹਦੇ ਵਿੱਚੋਂ ਕਾਲਖ ਨਿਕਲਦੀ ਹੈ। ਦੇਖਣ ਨੂੰ ਬਗਲਾ ਬੜਾ ਸੋਹਣਾ ਲੱਗਦਾ, ਲੇਕਿਨ ਉਹਦੀ ਬਿਰਤੀ ਜਿਹੜੀ ਅੰਦਰੋਂ ਕਾਲੀ ਹੈ। ਦੇਖਣ ਨੂੰ ਕਈ ਵਾਰੀ ਬਿਲਡਿੰਗਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਅੰਦਰੋਂ ਖਾਲੀ ਤੇ ਢੱਠੀਆਂ ਵਰਗੀਆਂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੀ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਸੱਜਣ ਤੇ ਉਹ ਨੇ ਜਦੋਂ ਤੁਹਾਡੇ ਤੇ ਔਖਾ ਸਮਾਂ ਆਏ, ਜਦੋਂ ਤੁਹਾਡੇ ਤੇ ਬਿਪਤਾ ਦਾ ਸਮਾਂ ਆਏ, ਉਦੋਂ ਵੀ ਤੁਹਾਡੇ ਨਾਲ ਜਿਹੜੇ ਖਲੋਣ ਉਹ ਸੱਜਣ ਹੁੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿਣਗੇ ਸੱਜਣ ਉਹ ਨਹੀਂ ਜਿਹੜੇ ਬਾਹਰੋਂ ਦੇਖਣ ਨੂੰ ਸੱਜਣ ਲੱਗਦੇ ਨੇ। ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਅੱਜ ਦੇ ਮੁਖਵਾਕ ਦੇ ਰਾਹੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਨ ਨੂੰ ਸਮਝਾਉਂਦਿਆਂ ਹੋਇਆਂ ਕਿ ਮਨਾ, ਆ ਜਿਨ੍ਹਾਂ ਨੂੰ ਤੂੰ ਮਿੱਤਰ ਸਮਝਦਾ ਨਾ, ਤੈਨੂੰ ਬੜਾ ਮਾਣ ਹੈ, ਮੇਰੇ ਬੜੇ ਰਿਸ਼ਤੇਦਾਰ ਨੇ, ਮੇਰੇ ਬੜੇ ਮਿੱਤਰ ਨੇ, ਦੇਖੀ ਤੇਰਾ ਇਹਨਾਂ ਵਿੱਚੋਂ ਕੋਈ ਮਿੱਤਰ ਨਹੀਂ, ਸਭ ਆਪਣੇ ਸਵਾਰਥ ਲਈ ਮਿਲੇ ਹੋਏ ਨੇ। ਜੇਕਰ ਤੂੰ ਉਸ ਪ੍ਰਮਾਤਮਾ ਨਾਲ ਮਿੱਤਰਤਾ ਪਾ ਲਏਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਜ਼ਿੰਦਗੀ ਦੇ ਅੰਦਰ ਉਸ ਪਰਮ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਜੋੜਨ ਦੇ ਲਈ ਜੋ ਉਪਦੇਸ਼ ਬਖਸ਼ ਰਹੇ ਨੇ, ਆਓ ਇਸ ਨੂੰ ਸਰਵਣ ਕਰਨ ਦੇ ਲਈ ਗੁਰੂ ਪਿਆਰ ਚ ਜੁੜੀਏ। ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਇੱਕ ਵੇਲਾ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ।
ਸੋਰਠ ਮਹੱਲਾ ਨਾਵਾ।
ਸੋਰਠ ਰਾਗ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਪਾਵਨ ਬਚਨ ਬਖਸ਼ਿਸ਼ ਕਰ ਰਹੇ ਨੇ, ਜੋ ਸਤਿਗੁਰੂ ਜੀ ਦੇ ਪਾਵਨ ਅੰਕ 633 ਤੇ ਸੁਭਾਈਮਾਨ ਹਨ।
ਇਹ ਜਗ ਮੀਤ ਨਾ ਦੇਖਿਓ ਕੋਈ।
ਸਤਿਗੁਰੂ ਜੀ ਕਹਿ ਰਹੇ ਕਿ ਇਸ ਜਗਤ ਵਿੱਚ, ਜਗ ਦੇ ਗਗੇ ਨੂੰ ਸਿਹਾਰੀ ਹੈ, ਇਸ ਜਗਤ ਵਿੱਚ ਇਸ ਦੁਨੀਆਂ ਦੇ ਅੰਦਰ ਕੋਈ ਮਿੱਤਰ ਨਜ਼ਰ ਨਹੀਂ ਆਉਂਦਾ। ਹਰ ਕੋਈ ਆਪਣੇ ਸਵਾਰਥ ਦਿਨ ਮਿਲੇ ਹੈ। ਸਾਨੂੰ ਬੜਾ ਮਾਣ ਹੁੰਦਾ ਆਪਣੇ ਪੁੱਤਰਾਂ ਤੇ, ਆਪਣੇ ਮਿੱਤਰਾਂ ਤੇ। ਜਿੰਨਾ ਚਿਰ ਬਾਪੂ ਕਮਾਉਂਦਾ ਹੈ ਉਹਨਾਂ ਚਿਰ ਬਾਪੂ ਬਾਪੂ ਡੈਡੀ ਡੈਡੀ ਜੀ ਕਰਦੇ ਨੇ। ਬਾਪੂ ਬੁੱਢਾ ਹੋ ਗਿਆ, ਬਾਪੂ ਬਿਰਧ ਹੋ ਗਿਆ, ਬਾਪੂ ਰੋਗੀ ਹੋ ਗਿਆ, ਬਾਪੂ ਨੂੰ ਚੁੱਕ ਕੇ ਆਸ਼ਰਮ ਵਿੱਚ ਛੱਡ ਆਉਂਦੇ, ਬਿਰਧ ਆਸ਼ਰਮ ਦੇ ਵਿੱਚ। ਇਹਨੂੰ ਤੁਸੀਂ ਰਿਸ਼ਤੇਦਾਰੀ ਗਿਣੋਗੇ? ਲੇਕਿਨ ਮਨ ਇੰਨਾ ਦੁਨੀਆਂ ਦੇ ਨਾਲ ਜੁੜਿਆ ਹੋਇਆ ਕਿ ਬਿਰਧ ਆਸ਼ਰਮ ਚ ਬੈਠਾ ਵੀ ਬਾਪੂ ਆਪਣੇ ਪੁੱਤਰਾਂ ਨੂੰ ਯਾਦ ਕਰਦਾ, ਉਦੋਂ ਵੀ ਰੱਬ ਨੂੰ ਯਾਦ ਨਹੀਂ ਕਰਦਾ। ਕਿਹੋ ਜਿਹੀਆਂ ਘਟਨਾਵਾਂ ਸੁਣੀਆਂ ਨੇ ਕਿ ਬਿਰਧ ਆਸ਼ਰਮ ਚ ਰੁਲਦੇ ਨੇ ਬਜ਼ੁਰਗ ਲੋਕ, ਬਿਰਧ ਲੋਕ। ਜੇ ਕਿਤੇ ਪੈਨਸ਼ਨ ਵੀ ਗੌਰਮੈਂਟ ਤੋਂ ਮਿਲਦੀ ਹੈ ਨਾ, ਇਕੱਠੀ ਕਰਕੇ ਰੱਖਣਗੇ, ਮੇਰਾ ਪੁੱਤਰ ਆਏਗਾ ਤੇ ਉਹਨੂੰ ਦੇਣੀ ਹੈ। ਇੰਨਾ ਮੋਹ ਬਣਿਆ ਹੋਇਆ। ਸਤਿਗੁਰੂ ਜੀ ਕਹਿੰਦੇ ਇਹਨਾਂ ਚ ਕੋਈ ਤੇਰਾ ਮਿੱਤਰ ਨਹੀਂ। ਆਪਣੀਆਂ ਡਿਊਟੀਆਂ ਆਪਾਂ ਸਾਰੀਆਂ ਪੂਰੀਆਂ ਕਰਨੀਆਂ ਨੇ। ਸਾਡੀ ਪਿਤਾ ਹੋਣ ਦੀ, ਮਾਤਾ ਹੋਣ ਦੀ ਡਿਊਟੀ ਲਿਖੀ ਹੈ, ਪ੍ਰਤਪਾਲਣਾ ਕਰਨੀ ਹੈ। ਲੇਕਿਨ ਸਤਿਗੁਰੂ ਜੀ ਨੇ ਇੱਕ ਗੱਲ ਕੀਤੀ, ਪੂਰਵ ਜਨਮ ਕੇ ਮਿਲੇ ਸੰਬੰਧੀ ਸੰਜੋਗੀ ਅੰਤੈ ਕੋ ਨਾ ਸਹਾਈ। ਇਹ ਪੂਰਵਲੇ ਜਨਮਾਂ ਕਰਕੇ ਸਾਡੇ ਸਾਥ ਬਣੇ ਨੇ, ਪਰ ਅਖੀਰ ਵਿੱਚੋਂ ਇਹਨਾਂ ਦੇ ਵਿੱਚੋਂ ਕੋਈ ਸਾਡਾ ਮਦਦਗਾਰ ਨਹੀਂ ਹੈ। ਕਿਸੇ ਮਿੱਤਰ ਨੇ, ਕਿਸੇ ਮਾਂ ਨੇ, ਕਿਸੇ ਪਿਓ ਨੇ ਸਾਨੂੰ ਔਖੇ ਵੇਲੇ ਸਾਥ ਨਹੀਂ ਦੇਣਾ। ਉਦੋਂ ਤੇ ਸਾਨੂੰ ਸਾਥ ਨਿਭਾਉਣਾ ਪੈਣਾ, ਤੇ ਉਹ ਸਾਥ ਨਿਭਾਉਣਾ ਸਾਡਾ ਪਰਮਾਤਮਾ ਦੇ ਨਾਮ ਨੇ। ਇਹਨਾਂ ਦੁਨੀਆਂ ਦੇ ਰਿਸ਼ਤੇਦਾਰੀਆਂ ਦੇ ਮੋਹ ਕਰਕੇ ਅਸੀਂ ਰੱਬ ਨਾਲੋਂ ਟੁੱਟਦੇ ਹਾਂ ਨਾ। ਰੱਬ ਨਾਲੋਂ ਟੁੱਟਣ ਦਾ ਕਾਰਨ ਕੀ ਹੈ? ਦੇਖੋ ਜੀ, ਪਰਿਵਾਰ ਨਹੀਂ ਪਾਲਣਾ ਜੇ ਝੂਠ ਨਾ ਬੋਲੀਏ ਤੇ ਪਰਿਵਾਰ ਕਿਵੇਂ ਪਾਲਾਂਗੇ? ਨਿਆਣੇ ਨਹੀਂ ਪਾਲਣੇ ਜੇ ਝੂਠ ਨਾ ਬੋਲੀਏ ਤੇ ਨਿਆਣੇ ਕਿਵੇਂ ਪਾਲਾਂਗੇ? ਇਹੀ ਕੁਝ ਹੈ ਨਾ, ਝੂਠ ਬੋਲਾਂਗੇ, ਹੇਰਾ ਫੇਰੀ ਕਰਾਂਗੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਗੱਲ ਕੀ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁੱਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਿਬੇੜਾ ਤੇਰੇ ਜੀ ਪੈ ਲੀਜੇ। ਅਖੀਰ ਵੇਲੇ ਨਿਬੇੜਾ ਤੇਰੇ ਪਾਸੋਂ ਲੈਣਾ। ਉਦੋਂ ਕਿਸੇ ਮਿੱਤਰ ਨੇ, ਕਿਸੇ ਰਿਸ਼ਤੇਦਾਰ ਨੇ ਤੇਰੇ ਮਦਦਗਾਰ ਨਹੀਂ ਉਹ ਬਣਨਾ। ਇਸ ਕਰਕੇ ਹੁਣੇ ਇਹ ਗੱਲ ਚੇਤੇ ਰੱਖ, ਇਸ ਜਗਤ ਵਿੱਚੋਂ ਤੇਰਾ ਕੋਈ ਸਾਥੀ ਨਹੀਂ ਹੈ, ਕੋਈ ਮਿੱਤਰ ਨਹੀਂ ਹੈ।
ਸਗਲ ਜਗਤ ਆਪਣੇ ਸੁਖ ਲਾਗੇ, ਦੁੱਖ ਮੈਂ ਸੰਗ ਨਾ ਹੋਈ।
ਜਗਤ ਦੇ ਜਿੰਨੇ ਲੋਕ ਤੇਰੇ ਨਾਲ ਜੁੜੇ ਨੇ ਉਹ ਆਪਣੇ ਸੁੱਖ ਦੀ ਖਾਤਰ ਜੁੜੇ ਹੋਏ ਨੇ, ਉਹ ਆਪਣੇ ਸਵਾਰਥ ਦੀ ਖਾਤਰ ਜੁੜੇ ਹੋਏ ਨੇ। ਜਿੰਨਾ ਚਿਰ ਉਹਨਾਂ ਦਾ ਸਵਾਰਥ ਹੱਲ ਹੁੰਦਾ ਉਹਨਾਂ ਚਿਰ ਉਹ ਤੇਰੇ ਰਿਸ਼ਤੇਦਾਰ ਨੇ। ਪਰ ਜਦੋਂ ਤੇਰੇ ਤੇ ਦੁੱਖਾਂ ਦਾ ਸਮਾਂ ਆ ਗਿਆ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਦੋਂ ਕਿਸੇ ਨੇ ਸਾਥੀ ਨਹੀਂ ਬਣਨਾ, ਉਦੋਂ ਕਿਸੇ ਨੇ ਮਿੱਤਰ ਨਹੀਂ ਬਣਨਾ, ਉਦੋਂ ਕੋਈ ਮਿੱਤਰ ਪਛਾਣਦਾ ਵੀ ਨਹੀਂ ਹੈ ਕਿ ਕਦੀ ਮੇਰਾ ਮਿੱਤਰ ਹੁੰਦਾ ਸੀ। ਇਸ ਕਰਕੇ ਗੁਰਬਾਣੀ ਕਹਿੰਦੀ, ਮਨਾ ਹੁਣੇ ਤੋਂ ਤੂੰ ਸੁਚੇਤ ਰਹਿ, ਗੁਰੂ ਨਾਨਕ ਸਾਹਿਬ ਜੀ ਦਾ ਕਮਰਤ ਬਚਨ ਅੱਗੋਂ ਦੇ ਜੇ ਚੇਤੀ ਹੈ ਕਾਇਤ ਮਿਲੈ ਸਜਾਏ। ਜੇ ਪਹਿਲਾਂ ਹੀ ਬੰਦਾ ਜ਼ਿੰਮੇਵਾਰ ਰਹੇ, ਅਲਰਟ ਰਹੇ, ਸੁਚੇਤ ਰਹੇ, ਫਿਰ ਬੰਦੇ ਨੂੰ ਦੁਖੀ ਨਹੀਂ ਹੋਣਾ ਪੈਂਦਾ। ਇਸ ਕਰਕੇ ਗੁਰਬਾਣੀ ਕਹਿੰਦੀ ਮਿੱਤਰਤਾ ਪਾਉਣੀ ਪਰਮਾਤਮਾ ਨਾਲ
ਪਾਮ
ਤੋਂ ਬਾਅਦ ਸਤਿਗੁਰੂ ਜੀ ਫਿਰ ਬਚਨ ਬਖਸ਼ਿਸ਼ ਕਰ ਰਹੇ ਹਨ।
ਦਰ ਮੀਤ ਪੂਤ ਸਨ ਬੰਦੀ, ਸਗਰੇ ਧਨ ਸਿਉ ਲਾਗੇ।
ਜਿੰਨੀਆਂ ਵੀ ਸਾਡੀਆਂ ਰਿਸ਼ਤੇਦਾਰੀਆਂ ਨੇ, ਸਾਡੀ ਪਤਨੀ ਹੈ, ਸਾਡਾ ਪਤੀ ਹੈ, ਸਾਡੇ ਮਿੱਤਰ ਨੇ, ਸਾਡੇ ਪੁੱਤਰ ਨੇ, ਜਿੰਨੇ ਵੀ ਸੰਬੰਧੀ ਨੇ, ਇਹ ਸਭ ਧਨ ਦੀ ਖਾਤਰ ਸਾਡੇ ਨਾਲ ਜੁੜੇ ਹੋਏ ਨੇ। ਸਾਡੇ ਨਾਲ ਨਹੀਂ ਜੁੜੇ, ਧਨ ਦੇ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਧਨ ਮਿਲਦਾ ਤਾਂ ਇਹ ਸਾਡੇ ਰਿਸ਼ਤੇਦਾਰ ਨੇ, ਜੇ ਧਨ ਨਹੀਂ ਮਿਲਿਆ ਫਿਰ ਕੋਈ ਰਿਸ਼ਤੇਦਾਰ ਨਹੀਂ ਬਣੇਗਾ, ਸਭ ਧਨ ਦੀ ਖਾਤਰ ਜੁੜੇ ਹੋਏ ਹਨ।
ਜਬ ਹੀ ਨਿਰਧਨ ਦੇਖਿਓ ਨਰਕ, ਸੰਗ ਸ਼ਾਦ ਸਭ ਭਾਗੇ।
ਜਦੋਂ ਦੇਖਦੇ ਨੇ ਕਿ ਮਨੁੱਖ ਹੁਣ ਧਨੀ ਨਹੀਂ ਰਿਹਾ, ਅਮੀਰ ਨਹੀਂ ਰਿਹਾ, ਉਹਦੇ ਕੋਲ ਧਨ ਨਹੀਂ ਹੈ, ਰੁਤਬਾ ਨਹੀਂ ਹੈ, ਸਾਰੇ ਸਾਥ ਛੱਡ ਜਾਂਦੇ ਨੇ, ਕੋਈ ਮਨੁੱਖ ਦਾ ਸਾਥ ਨਹੀਂ ਦਿੰਦਾ, ਦੂਜਿਆਂ ਨੇ ਸਾਥ ਤਾਂ ਕੀ ਦੇਣਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਇੱਥੋਂ ਤੱਕ ਸਾਨੂੰ ਗਿਆਨ ਦਿੰਦਾ, ਬੰਦੇ ਬੰਦਿਆ ਜੇ ਦੁਨਿਆਵੀ ਰਿਸ਼ਤੇਦਾਰ ਤੇਰੇ ਨਹੀਂ ਨਾ, तू अपने शरीर का मोह भी ना कर, शरीर से भी माण ना कर, यह शरीर भी तेरा साथी नहीं है। सतगुरु जी का बचन कि जाग ले हो रे मना जाग ले हो कहां गाफल सोया, जो तन उपजा संग ही सो पी संग ना होया। जेड़ा नाल पैदा होया शरीर है ना, वह भी तेरा साथी नहीं बनता, उन्हें भी तेरा साथ नहीं देना। गुरु ग्रंथ साहब जी का बचन कि हमरो करता राम स्नेही, काहिरे नर गर्व करत हो बिन सजाए झूठी देही। साडा मित्र तो केवल एक परमात्मा ही है, उही साडा हितु है, साडा मददगार है। बाकी दूजिया रिश्तेदारियां ते मान करना सतगुरु जी कहिंदे ते अकारथ है। मान योग भाई गुरदास जी ने अपनी पावन रचना के अंदर एक बड़ी प्यारा कवित लिखी है, कहन लगे जिवें तरवर टूट्यो पात बहुरो ना जोरियो जात, ऐसो तात मात प्रात सुत मोह माया को। आ रिश्तेदारियां दा मोह तेवें जिवें दरख्तां दे पत्तियां दा मोह, दरख्त दा पत्ता एक बारी टुट जाए मुड़के दरख्त नाल नहीं जुड़दा, परिवार चो एक बंदा विछड़ दे मुड़के कोई साथ नहीं दिंदा। मनुख नूं अपने रिश्तेदारां ते बड़ा माण हुंदा है, पर सतगुरु जी कहिंदे रिश्तेदारियां ते दरख्त दे पत्तियां वांगू ने, इहदों ज्यादा कोई साथ नहीं निभा सकदा। मनुख नूं उदों बाद माण हुंदा कि मेरा शरीर बड़ा तगड़ा है। सतगुरु भाई साहब भाई गुरदास जी ने बचन कहे, जैसे बुद्ध बुदा ओरा पे गथी बिलाए जाए, ऐसो जान त्यागो भरोसो भ्रम काया को। जिवें पानी दा बुलबुला हुंदा देखदिआं टुट जांदा, पानी दा गड़ा हुंदा देखदिआं देखदिआं तल जांदा। बिल्कुल कहणगे शरीर भी पानी दे बुलबुले वांगू है, पता नहीं किहड़े वेले ढह ढेरी हो जाणा। इह शरीर दा भरवें त्याग दे। मनुख नूं इक होर बड़ा वड्डा माण हुंदा, मेरी उम्र बड़ी पई है जे, तुसीं धर्म स्थानां ते देखोगे, धर्म दी दुनिया च देखोगे, चंगे थावां ते देखोगे, ज्यादातर बुजुर्ग हुंदे ने, बहुत भागां वाले घट नौजवान हुंदे ने। जे कितें नौजवानां नूं कहीए भी जिंदगी च कोई चंगा काम कर लो, रब दी याद विच जुड़ दो, पता की कहिंदे बथेरी उम्र पई है, खा पी लो मौज मेला माण लो, बथेरी उम्र पई है। पर भाई गुरदास जी कहणगे जिस उम्र दा तैनूं माण है ना, कहण लगे ओ माण इवें जिवें जिवें तिरण लागे आग बुझत ना बाहर लागे, ऐसे आवा औद जैसे नेहो द्रम छाया को। जिवें कखां नूं अग लगदी बुझदियां कोई देरी नहीं लगती, झट बुझ जांदी है। बदलां दी छां नूं ढलदियां कोई देरी नहीं लगती, और दरख्त दी छां नूं ढलदियां कोई देरी नहीं लगती, उम्र लंघदियां भी कोई देरी नहीं लगती। आपां कहिंदे कल अजे बच्चा सी अज चलिया भी गया, उम्र बतीत हुंदियां कोई देरी नहीं लगती, ना रिश्तेदारी दा ना शरीर दा ते ना उम्र दा कदी माण करना चाहिए। माण हमेशा करना चाहिए वाहिगुरु जी दे नाम ते, वाहिगुरु जी दे प्यार ते। इस करके सतगुरु जी कहिंदे जितने तेरे रिश्तेदार ने यह धन करके जुड़े ने, जदों तेनूं इन्हां ने निरधन देखिया सारिया ने साथ छड़ देना है, कोई तेरे नाल नहीं रहेगा।
कहो कहो या मन बौरे कहो, इन स्यों नेहो लगायो।
सतगुरु जी कहिंदे कि इस मन नूं बौरे नूं की समझाइए, मन तां बौरा है, बैठा है बौरा, बंदा किसे दी गल नहीं सुनदा, मन भी किसे दी गल सुन ली तैयार नहीं है। उहदा कारण कि मन मस्त होया पया माया दे विच। जदों मनुख दे उपर माया दा प्रभाव होए ना, माया दा, मायाधारी उहनूं नहीं कहा जिहदे कोल माया होए। माया होनी कोई माड़ी चीज नहीं है, माया परमात्मा ने बनाई है, माया जिंदगी दी गुजरान है, माया तों बिना जिंदगी चल नहीं सकदी। जिवें बेड़ी पानी तों बिना नहीं ना तर सकदी, माया तों बिना जिंदगी नहीं चल सकदी। हां एक गल है कि बेड़ी दे विच पानी नहीं पैना चाहीदा, जदों बेड़ी दे विच पानी पै गया तां वी बेड़ी नहीं तरेगी, जे पानी ना होया तां वी बेड़ी नहीं तरेगी। माया तो बिना जिंदगी बतीत करनी औखी है, लेकिन माया दे विच खचत हो के भी जिंदगी बतीत करनी औखी है। मायाधारी वो नहीं है जिहदे कोल माया है, मायाधारी वो है जिहदी सुरत विच माया वड़ गई है। जिहदी सुरत विच माया वड़ गई वह तो इन्ना बौरा हो जाता है, गुरबाणी कहिंदी वह अन्ना भी हो जाता है, वह बोला भी हो जाता है, किसी की गल ही नहीं सुनता। मायाधारी अत अन्ना बोला, शब्द ना सुनी बहु रोल कचोड़ा। साडा मन मायाधारी हो गया, इहदे च माया ही वसरी हुई है। गुरबाणी कहिंदी माया मनो न विसरै मंगै दमा दम, इह ते गुरुद्वारे आके भी माया ही मंगदा है। गुरुद्वारे आके चाहीदा सी गुरु का प्यार मंगना, यह तो पाठ करदे में कहिंदा बाबा जी की पाठ कीते माया दे दिओ, बाबा जी की पाठ कर ले मेरा कार्ज रास कर दिओ। यह बाणी पढ़दिया भी माया मंगदा, रब नूं याद करदिया भी माया मंगदा, कारण है कि दी सुरत विच ही माया है। बाबा कबीर साहब जी ने कहा सी, कबीर चुगे चितारे भी चुगे चुग चुग चितारे, जैसे बचरे कूंज मन माया ममतारे। जिवें कूंज दा मन बच्चियां च जुड़िया रहिंदा है, ਪ੍ਰਦੇਸ਼ ਵਿੱਚ ਆ ਕੇ ਵੀ ਆਪਣੇ ਬੱਚਿਆਂ ਨੂੰ ਯਾਦ ਕਰਦੀ, ਚੁਗਦੀ ਹੈ, ਯਾਦ ਕਰ ਲੈਂਦੀ ਹੈ। ਮਨੁੱਖ ਦਾ ਮਨ ਮਾਇਆ ਚ ਖਚਤ ਹੋ ਗਿਆ, ਮਾਇਆ ਸੁਰਤ ਵਿੱਚ ਵੜ ਗਈ, ਇਸ ਕਰਕੇ ਬੌਰਾ ਹੋ ਗਿਆ ਇਹ ਮਨ। ਇਹ ਮਨ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ, ਇਹ ਤਾਂ ਬੋਲਾ ਹੋ ਗਿਆ ਚੰਗੀਆਂ ਗੱਲਾਂ ਸੁਣਨ ਦੇ ਲਈ, ਇਹ ਤੇ ਲੋਕਾਂ ਦੇ ਦੁੱਖ ਸੁਣਨ ਵੱਲੋਂ ਅੰਨਾ ਹੋ ਗਿਆ। ਇਹਦੇ ਤੇ ਨਾ ਲੋਕਾਂ ਦੇ ਦੁੱਖਾਂ ਦਾ, ਨਾ ਇਹਦੇ ਤੇ ਲੋਕਾਂ ਦੇ ਉਪਦੇਸ਼ ਦਾ ਕੋਈ ਅਸਰ ਪੈਂਦਾ, ਇਹ ਅੰਨਾ ਵੀ ਹੈ, ਇਹ ਬੋਲਾ ਵੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਸ ਬੋਰੇ ਮਨ ਨੂੰ ਕੀ ਸਮਝਾਈਏ, ਇਹ ਤੇ ਮੁੜ ਮੁੜ ਕੇ ਉਧਰ ਨੂੰ ਹੀ ਜਾਂਦਾ, ਹਾਲਾਂਕਿ ਠੋਕਰਾਂ ਵੀ ਪੈਂਦੀਆਂ ਨੇ, ਮੁੜ ਕੇ ਕਹਿੰਦਾ ਇਹ ਮੇਰਾ ਪਰਿਵਾਰ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹਨੇ ਇਧਰ ਹੀ ਨਿਹ ਲਗਾਇਆ ਹੋਇਆ, ਪਿਆਰ ਲਗਾਇਆ ਹੋਇਆ ਹੈ।
ਦੀਨਾ ਨਾਥ ਸਕਲ ਭਏ ਭੰਜਨ, ਜਸ ਤਾਂ ਕੋ ਬਿਸਰਾਇਓ।
ਦੀਨਾ ਦਾ ਨਾਹ ਅਰਥ ਹੈ ਕਿ ਗਰੀਬਾਂ ਦਾ ਮਾਲਕ, ਦੀਨਾ ਬੰਧੂ, ਗਰੀਬਾਂ ਦਾ ਮਾਲਕ ਕੇਵਲ ਇੱਕ ਪਰਮਾਤਮਾ ਹੈ। ਭਗਤ ਜੀ ਨੇ ਕਿਹਾ ਸੀ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। ਉਹ ਵਾਹਿਗੁਰੂ ਜੀ ਜਿਹੜਾ ਦੀਨਾ ਦਾ ਮਾਲਕ ਹੈ, ਉਹ ਵਾਹਿਗੁਰੂ ਜੀ ਜਿਹੜਾ ਸਾਡੇ ਸਾਰੇ ਡਰ ਕੱਟਣ ਦੇ ਸਮਰੱਥ ਹੈ, ਉਸ ਪਰਮਾਤਮਾ ਨੂੰ ਇਸ ਮਨੁੱਖ ਨੇ ਭੁਲਾ ਦਿੱਤਾ। ਇਹਨੂੰ ਮਾਇਆ ਯਾਦ ਹੈ, ਦੁਨੀਆਂ ਦੀ ਰਿਸ਼ਤੇਦਾਰੀ ਯਾਦ ਹੈ। ਦੁਨੀਆਂ ਦੀ ਰਿਸ਼ਤੇਦਾਰੀ ਦੇ ਮੋਹ ਚ ਹੀ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕੇਵਲ ਦੁਨੀਆਂ ਦੀ ਖਾਤਰ ਇਹ ਦੀਨ ਭੁਲਾ ਦਿੰਦਾ, ਇਹ ਮੇਰੇ ਨਿਆਣੇ ਮੈਂ ਪਾਲਣੇ ਨੇ, ਝੂਠ ਨਹੀਂ ਬੋਲਾਂਗਾ, ਪਾਲਣੇ ਨੇ, ਦੀਨ ਗਵਾ ਦਿੱਤਾ। ਕੇਵਲ ਦੁਨੀਆਂ ਦੀ ਖਾਤਰ ਇਹ ਸੱਚਾਈ ਛੱਡ ਦਿੰਦਾ, ਆਪਣੇ ਪਰਿਵਾਰ ਦੇ ਹਿੱਤ ਦੇ ਲਈ ਲੋਕਾਂ ਦੇ ਹਿੱਤ ਬਰਬਾਦ ਕਰਦਾ, ਪਰਿਵਾਰ ਦੇ ਹਿੱਤ ਦੇ ਲਈ ਝੂਠ ਬੋਲਦਾ, ਲੋਕਾਂ ਦੇ ਨਾਲ ਹੇਰਾ ਫੇਰੀ ਕਰਦਾ। ਇਸ ਕਰਕੇ ਕਹਿੰਦੇ ਸਤਿਗੁਰੂ ਜੀ ਕਿ ਇਹਨੇ ਤੇ ਉਸ ਦਾਤੇ ਨੂੰ ਭੁਲਾ ਦਿੱਤਾ ਜਿਹਨੇ ਇਹਦਾ ਸਾਥ ਦੇਣਾ ਸੀ, ਜਿਹਨੇ ਇਹਦੇ ਨਾਲ ਡਿਮੜਾ ਸੀ, ਕੇਵਲ ਇਹ ਪਰਿਵਾਰ ਦੇ ਮੂੰਹ ਵਿੱਚ ਖਚਤ ਹੋ ਗਿਆ।
ਸਵਾਨ ਪੂਛ ਜਿਉ ਭਇਓ ਨਾ ਸੂਦੋ, ਬਹੁਤ ਜਤਨ ਮੈਂ ਕੀਨੋ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਸਵਾਨ ਕਹਿੰਦੇ ਕੁੱਤੇ ਨੂੰ। ਆਮ ਇੱਕ ਕਹਾਵਤ ਹੈ ਕਿ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੁੰਦੀ, ਜਿੰਨਾ ਮਰਜ਼ੀ ਯਤਨ ਕਰ ਲਓ। ਮਨ ਦਾ ਸੁਭਾਅ ਵੀ ਕੁੱਤੇ ਦੀ ਪੂਛ ਵਰਗਾ, ਇਹਨੂੰ ਜਿੰਨਾ ਮਰਜ਼ੀ ਸਮਝਾਓ ਕਿ ਤੂੰ ਜ਼ਿੰਮੇਵਾਰ ਬਣ ਜਾ, ਪਰ ਇਹ ਲਾਪਰਵਾਹੀ ਵੱਲੋਂ ਹਟਦਾ ਹੀ ਨਹੀਂ ਹੈ, ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਸਮਝਦਾ ਨਹੀਂ ਹੈ। ਜਦ ਤੁਸੀਂ ਗੁਰਬਾਣੀ ਪੜੋਗੇ, ਗੁਰਬਾਣੀ ਨੇ ਮਨ ਨੂੰ ਉਹਦੀ ਜ਼ਿੰਮੇਵਾਰੀ ਸਮਝਾਈ ਹੈ, ਮਨਾ ਤੇਰੀ ਇਸ ਜ਼ਿੰਮੇਵਾਰੀ ਕੀ ਹੈ। ਜਦੋਂ ਸਾਡਾ ਮਨ ਗੈਰ ਜ਼ਿੰਮੇਵਾਰ ਹੋ ਜਾਏ, ਅਨਰਿਸਪੋਂਸੀਬਲ ਹੋ ਜਾਏ, ਉਦੋਂ ਸਾਡੀ ਜ਼ਿੰਦਗੀ ਚ ਦੁਖਾਂਤ ਵਾਪਰਦਾ। ਜਦੋਂ ਕਿਸੇ ਸਮਾਜ ਦੇ ਆਗੂ ਗੈਰ ਜ਼ਿੰਮੇਵਾਰ ਹੋ ਜਾਣ, ਉਦੋਂ ਸਮਾਜ ਵਿੱਚ ਵਾਇਲੈਂਸ ਵਾਪਰਦੀ ਹੈ। ਜਦੋਂ ਕਿਸੇ ਕੌਮ ਦੇ ਆਗੂ ਗੈਰ ਜ਼ਿੰਮੇਵਾਰ ਹੋ ਜਾਣ, ਉਦੋਂ ਕੌਮ ਵਿੱਚ ਵਾਇਲੈਂਸ ਵਾਪਰਦੀ ਹੈ। ਜਦੋਂ ਕਿਸੇ ਦੇਸ਼ ਦੇ ਆਗੂ ਗੈਰ ਜ਼ਿੰਮੇਵਾਰ ਹੋ ਜਾਣ, ਉਦੋਂ ਦੇਸ਼ ਗੁਲਾਮੀ ਵੱਲ ਨੂੰ ਚਲਿਆ ਜਾਂਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਅੱਜ ਆਪਾਂ ਪਾਵਨ ਜੋਤੀ ਜੋ ਸਮਾਗਮ ਦਾ ਦਿਹਾੜਾ ਮਨਾ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜ਼ਿੰਦਗੀ ਦੀ ਇੱਕ ਮਹਾਨਤਾ ਹੈ। ਉਹਨਾਂ ਨੇ ਮਨੁੱਖ ਨੂੰ ਜ਼ਿੰਮੇਵਾਰੀ ਸਮਝਾਈ ਹੈ ਕਿ ਤੇਰੀ ਇਸ ਧਰਤੀ ਤੇ ਜ਼ਿੰਮੇਵਾਰੀ ਕੀ ਹੈ, ਤੇਰੀ ਸਮਾਜ ਪ੍ਰਤੀ ਕੀ ਜ਼ਿੰਮੇਵਾਰੀ ਹੈ, ਤੇਰੀ ਆਪਣੀ ਪ੍ਰਤੀ ਕੀ ਜ਼ਿੰਮੇਵਾਰੀ ਹੈ, ਤੇਰੀ ਪਰਿਵਾਰ ਪ੍ਰਤੀ ਕੀ ਜ਼ਿੰਮੇਵਾਰੀ, ਤੇਰੀ ਮੁਲਕ ਪ੍ਰਤੀ, ਤੇਰੀ ਕੌਮ ਪ੍ਰਤੀ ਕੀ ਜ਼ਿੰਮੇਵਾਰੀ ਹੈ। ਗੁਰੂ ਨਾਨਕ ਸਾਹਿਬ ਜੀ ਵੇਲੇ ਹਿੰਦੁਸਤਾਨ ਗੁਲਾਮ ਸੀ, ਹਿੰਦੁਸਤਾਨ ਦੀ ਗੁਲਾਮੀ ਦਾ ਇੱਕੋ ਇੱਕ ਕਾਰਨ ਸੀ ਹਿੰਦੁਸਤਾਨ ਦੇ ਹੁਕਮਰਾਨ ਗੈਰ ਜ਼ਿੰਮੇਵਾਰ ਹੋ ਚੁੱਕੇ ਸਨ। ਉਹਨਾਂ ਨੇ ਸੋਚਿਆ ਕਿ ਗੱਦੀਆਂ ਮਿਲ ਗਈਆਂ ਨੇ, ਮੌਜ ਮੇਲਾ ਮਾਣੀ ਜਾਓ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਆਪਣੇ ਮੁਲਕ ਦੀ ਰੱਖਿਆ ਵੀ ਕਰਨੀ ਹੈ। ਜਿਸ ਮੁਲਕ ਦੇ ਹੁਕਮਰਾਨ ਗੈਰ ਜ਼ਿੰਮੇਵਾਰ ਹੋ ਜਾਣ, ਉਹਦਾ ਗੁਲਾਮ ਹੋਣਾ ਕੋਈ ਗੈਰ ਕੁਦਰਤੀ ਨਹੀਂ, ਉਹ ਤੇ ਸਹਿਜੇ ਗੁਲਾਮ ਹੋ ਜਾਂਦਾ। ਜਿਸ ਕੌਮ ਦੇ ਆਗੂ ਗੈਰ ਜ਼ਿੰਮੇਵਾਰ ਹੋ ਜਾਣ, ਉਹ ਕੌਮ ਦਾ ਰਸਾਤਲ ਵਿੱਚ ਜਾਣਾ ਕੋਈ ਗੈਰ ਕੁਦਰਤੀ ਗੱਲ ਨਹੀਂ, ਉਹ ਤੇ ਕੁਦਰਤੀ ਹੋਏਗੀ। ਤੁਸੀਂ ਆਪਣੇ ਸਰੀਰ ਦੇ ਪ੍ਰਤੀ ਜ਼ਿੰਮੇਵਾਰ ਨਾ ਰਹੋ ਕਿ ਕੀ ਖਾਣਾ, ਕਿਵੇਂ ਸਰੀਰ ਨੂੰ ਸੰਭਾਲਣਾ, ਤੇ ਸਰੀਰ ਤਾਂ ਰੋਗੀ ਹੋਵੇਗਾ ਹੀ, ਯਕੀਨਨ ਹੋਵੇਗਾ। ਕੋਈ ਰੋਗਾਂ ਤੋਂ ਦਵਾਈਆਂ ਨਹੀਂ ਬਚਾ ਸਕਣੀਆਂ ਤੁਹਾਨੂੰ, ਦਵਾਈਆਂ ਤੇ ਕਿਵੇਂ ਧੀਰਜ ਜਿਹਾ ਆਸਰਾ ਜਿਹਾ, ਤੁਸੀਂ ਰੋਗਾਂ ਤੋਂ ਬਚਣਾ ਤੇ ਤੁਹਾਨੂੰ ਸਰੀਰ ਪ੍ਰਤੀ ਆਪ ਜ਼ਿੰਮੇਵਾਰ ਹੋਣਾ ਪਏਗਾ। ਕਿਸੇ ਕੌਮ ਨੂੰ ਕੋਈ ਨਹੀਂ ਬਚਾ ਸਕਦਾ, ਰੱਬ ਨੇ ਕੋਈ ਇਹੋ ਜਿਹਾ ਕ੍ਰਿਸ਼ਮਾ ਨਹੀਂ ਕਰਨਾ ਕੌਮ ਨੂੰ ਬਚਾਉਣ ਲਈ, ਉਹਦੇ ਲਈ ਸਾਨੂੰ ਜ਼ਿੰਮੇਵਾਰ ਹੋਣਾ ਪਏਗਾ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਦੋਂ ਦੇ ਹੁਕਮਰਾਮਾਂ ਦੀ ਗੱਲ ਲਿਖੀ ਹੈ, ਕਹਿਣ ਲੱਗੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ। ਕਹਿਣ ਲੱਗੇ ਕਿ ਜਦੋਂ ਸੁਣਿਆ ਕਿ ਬਾਬਰ ਹਿੰਦੁਸਤਾਨ ਤੇ ਆ ਰਿਹਾ, ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਕੀ ਸੀ? ਹਿੰਦੁਸਤਾਨ ਦੀ ਗੁਲਾਮੀ ਦਾ ਇੱਕੋ ਇੱਕ ਕਾਰਨ ਕਿ ਇੱਥੋਂ ਦੇ ਜਿਹੜੇ ਆਗੂ ਸਨ ਉਹ ਗੈਰ ਜ਼ਿੰਮੇਵਾਰ ਹੋ ਗਏ, ਧਾਰਮਿਕ ਆਗੂ ਗੈਰ ਜ਼ਿੰਮੇਵਾਰ ਹੋ ਗਏ, ਰਾਜਨੀਤਿਕ ਆਗੂ ਗੈਰ ਜ਼ਿੰਮੇਵਾਰ ਹੋ ਗਏ, ਸਮਾਜਿਕ ਆਗੂ ਗੈਰ ਜ਼ਿੰਮੇਵਾਰ ਹੋ ਗਏ। ਧਾਰਮਿਕ ਤੇ ਰਾਜਨੀਤਿਕ ਲਾਗੂਆਂ ਦੀ ਗੱਲ ਸਤਿਗੁਰੂ ਜੀ ਨੇ ਗੁਰਬਾਣੀ ਚ ਬੜੇ ਵਧੀਆ ਢੰਗ ਨਾਲ ਚਿਤਰਨ ਕੀਤੀ। ਕੱਲ ਕਾਤੀ ਰਾਜੇ ਕਸਾਈ ਧਰਮ ਪੰਖਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀ ਸੇਨਾ ਹੀ ਕਹਿ ਚੜਿਆ। ਰਾਜੇ ਜਿਨ੍ਹਾਂ ਦਾ ਕੰਮ ਸੀ ਪ੍ਰਜਾ ਦੀ ਰੱਖਿਆ ਕਰਨਾ, ਉਹ ਰਾਜੇ ਜਿਹੜੇ ਨੇ ਉਹ ਛੁਰੀਆਂ ਦੇ ਨਿਆਂਈ ਬਣ ਗਏ, ਲੋਕਾਂ ਨੂੰ ਕੋਹ ਰਹੇ ਨੇ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਟੈਕਸ ਲਾ ਲਾ ਕੇ ਲੁੱਟ ਰਹੇ ਨੇ, ਉਹ ਗੈਰ ਜ਼ਿੰਮੇਵਾਰ ਗਏ। ਰਾਜਾ ਪ੍ਰਜਾ ਦੀ ਮਾਂ ਹੁੰਦਾ, ਜਦੋਂ ਮਾਂ ਹੀ ਪ੍ਰਜਾ ਨੂੰ ਮਾਰਨ ਤੇ ਆ ਜਾਏ ਤੇ ਪ੍ਰਜਾ ਨੂੰ ਕੌਣ ਬਚਾ ਸਕਦਾ ਹੈ? ਰਾਜੇ ਗੈਰ ਜ਼ਿੰਮੇਵਾਰ ਹੋ ਗਏ। ਜਦੋਂ ਗੈਰਾਂ ਨੇ ਹਮਲਾ ਕੀਤਾ ਤੇ ਉਹ ਜਿਹੜੇ ਜ਼ਿੰਮੇਵਾਰ ਲੋਕ ਸਨ ਉਹਨਾਂ ਪਤਾ ਕੀ ਕਿਹਾ, ਬੁਲਾ ਲਓ ਕੋਈ ਸੰਤ ਭਗਤ, ਕੋਈ ਪਾਠ ਕਰਨ, ਕੋਈ ਅਰਦਾਸ ਕਰਨ, ਕੋਈ ਹਵਨ ਜਾ ਕਰਨ, ਤਾਂ ਕਿ ਬਾਬਰ ਦੀਆਂ ਫੌਜਾਂ ਨੀਆਂ ਹੋ ਜਾਣ। ਕਦੀ ਏਦਾਂ ਮੁਲਕਾਂ ਦੀ ਆਜ਼ਾਦੀ ਬਰਕਰਾਰ ਨਹੀਂ ਰਹਿੰਦੀ ਹੋਈ ਕਰਾਮਾਤਾਂ ਦੇ ਸਿਰ ਤੇ। ਜੇ ਕਰਾਮਾਤਾਂ ਦੇ ਨਾਲ ਮੁਲਕ ਆਜ਼ਾਦ ਹੁੰਦਾ ਤੇ ਸਿੱਧਾ ਜੋਗੀਆਂ ਕੋਲ ਬੜੀਆਂ ਕਰਾਮਾਤਾਂ ਸਨ, ਉਦੋਂ ਹੀ ਆਜ਼ਾਦ ਹੋ ਜਾਣਾ ਸੀ। ਕਰਾਮਾਤਾਂ ਕਦੀ ਕਿਸੇ ਨੂੰ ਆਜ਼ਾਦੀ ਜਾਂ ਚੜ੍ਹਦੀ ਕਲਾ ਨਹੀਂ ਦਵਾਉਂਦੀਆਂ। ਕੋਟੀ ਹੂੰ ਪੀਰ ਵਰਜਰ ਹਾਏ ਜਾਂ ਮੀਰ ਸੁਣਿਆ ਧਾਇਆ। ਆਪਾਂ ਦੇਖਦੇ ਹਾਂ ਇਹੋ ਜਿਹੇ ਲੋਕ ਪਹਿਲਾਂ ਤੇ ਜ਼ਿੰਮੇਵਾਰ ਨਹੀਂ ਹੁੰਦੇ, ਜਦੋਂ ਬਿਵਤਾ ਆਉਂਦੀ ਫਿਰ ਕਹਿੰਦੇ ਕਰਾ ਲਓ ਪਾਠ, ਕਰਾ ਲਓ ਕੋ ਹਵਨ ਜੱਗ, ਕੋਈ ਨਾ ਕੋਈ ਸਾਨੂੰ ਸਫਲਤਾ ਮਿਲ ਜਾਏ। ਪਰ ਸਤਿਗੁਰੂ ਜੀ ਨੇ ਇਹ ਸੱਚਾਈ ਕਹੀ ਹੈ ਕਿ ਕੋਈ ਮੁਗਲ ਨਾ ਹੋਵਾ ਅੰਦਾ ਖਿਲਣਾ ਪਰਚਾ ਲਾਇਆ। ਕਿਹਾ ਜਾਂਦਾ ਸੀ ਕਿ ਤੁਸੀਂ ਕੋਈ ਇਹੋ ਜਿਹੀ ਟੂਣਾ ਕਰੋ, ਕਰਾਮਾਤ ਕਰੋ, ਜੱਗ ਕਰੋ, ਪਾਠ ਕਰੋ, ਮੁਗਲਾਂ ਦੇ ਸਿਪਾਹੀ ਅੰਨੇ ਹੋ ਜਾਣ, ਅੱਗੇ ਨਾ ਵੱਧ ਸਕਣ। ਪਰ ਗੁਰਬਾਣੀ ਕਹਿੰਦੀ ਕੋਈ ਮੁਗਲ ਅੰਨਾ ਨਹੀਂ ਹੋਇਆ, ਉਹਨਾਂ ਦੀ ਕੋਈ ਕਰਾਮਾਤ ਨਹੀਂ ਚੱਲੀ। ਸਭ ਤੋਂ ਵੱਡੀ ਕਰਾਮਾਤ ਹੁੰਦੀ ਹੈ ਏਕਤਾ। ਹਿੰਦੁਸਤਾਨ ਦੇ ਲੋਕਾਂ 'ਚ ਉਦੋਂ ਏਕਤਾ ਹੀ ਨਹੀਂ ਸੀ, ਹਿੰਦੁਸਤਾਨ 'ਚ ਕੋਈ ਪਾਪੂਲੇਸ਼ਨ ਘੱਟ ਨਹੀਂ ਸੀ, ਹਿੰਦੁਸਤਾਨ ਉਦੋਂ ਸੋਨੇ ਦੀ ਚਿੜੀ ਗਿਣਿਆ ਜਾਂਦਾ ਸੀ। ਇਹ ਸੋਨੇ ਦੀ ਚਿੜੀ ਗੁਲਾਮਾਂ ਦਾ ਗੁਲਾਮ ਹੋ ਗਿਆ। ਕਈ ਕਈ ਪੀੜ੍ਹੀਆਂ ਗੁਲਾਮਾਂ ਨੇ ਹਿੰਦੁਸਤਾਨ ਤੇ ਰਾਜ ਕੀਤਾ। ਇਹ ਹਿੰਦੁਸਤਾਨ ਇੰਨਾ ਜਿਹੜਾ ਮਹਾਨ ਮੁਲਕ ਸੀ, ਉਹ ਰਾਜਨੀਤਿਕ ਤੇ ਧਾਰਮਿਕ ਲੋਕਾਂ ਦੀ ਗੈਰ ਜ਼ਿੰਮੇਵਾਰੀ ਕਰਕੇ ਲੰਗੜਿਆਂ ਦੇ ਅਧੀਨ, ਤਰੂਹ ਤਮਹੂਰ ਲੰਗ ਵਰਗਿਆਂ ਨੇ ਇੱਥੇ ਰਾਜ ਕੀਤਾ, ਆਜੜੀਆਂ ਦੇ ਅਧੀਨ ਹੋ ਗਿਆ। ਆਜੜੀ ਦਾ ਮੁੰਡਾ ਹਿੰਦੁਸਤਾਨ ਤੇ ਨਿੱਘੀ ਜੀ ਫੌਜ ਲੈ ਕੇ ਆਉਂਦਾ ਤੇ ਕਾਬਜ਼ ਹੋ ਜਾਂਦਾ, ਜਿਹੜਾ ਸੋਨੇ ਦੀ ਚਿੜੀ ਹੈ। ਉਹਦਾ ਕਾਰਨ ਕੀ ਸੀ? ਜਦੋਂ ਸਾਡੇ ਆਗੂ ਗੈਰ ਜ਼ਿੰਮੇਵਾਰ ਹੋ ਗਏ, ਜਦੋਂ ਸਾਡੇ ਧਾਰਮਿਕ ਆਗੂ ਗੈਰ ਜ਼ਿੰਮੇ ਹੋ ਗਏ। ਧਾਰਮਿਕ ਆਗੂਆਂ ਦੀ ਅਸਲੀਅਤ ਸਤਿਗੁਰੂ ਜੀ ਨੇ ਦੱਸੀ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਬੰਦ। ਧਾਰਮਿਕ ਲੋਕਾਂ ਨੇ ਸਮਾਜ ਦੀ ਉਸਾਰੀ ਦੀ ਗੱਲ ਕਰਨੀ ਸੀ, ਪਰ ਧਾਰਮਿਕ ਲੋਕਾਂ ਨੇ ਕਿਹਾ ਸਮਾਜ ਨੂੰ ਛੱਡ ਕੇ ਜੰਗਲਾਂ 'ਚ ਬੈਠ ਜਾਓ। ਉਹ ਜਿਹੜੇ ਆਪ ਲੋਕਾਂ ਨੂੰ ਘਰੋਂ ਭੱਜਣ ਦੀ ਪ੍ਰੇਰਣਾ ਕਰ ਰਹੇ ਨੇ, ਉਹਨਾਂ ਸਮਾਜ ਦੀ ਕੀ ਉਸਾਰੀ ਕਰਨੀ ਹੈ? ਧਾਰਮਿਕ ਲੋਕਾਂ ਨੇ ਸਮਾਜ ਦੇ ਵਿੱਚ ਇੱਕ ਨਰੋਈ ਪ੍ਰੇਰਣਾ ਦੇਣੀ ਸੀ। ਉਹ ਧਾਰਮਿਕ ਲੋਕਾਂ ਨੇ ਧਰਮ ਦੇ ਨਾਂ ਤੇ ਲੁੱਟ ਸੁੱਟ ਕਰਨੀ ਸ਼ੁਰੂ ਕਰ ਦਿੱਤੀ ਕਿ ਲੁੱਟ ਲਓ, ਕਰਮ ਕਾਂਡਾਂ ਦੇ ਨਾਂ ਜਿੰਨਾ ਲੁੱਟਿਆ ਜਾਂਦਾ, ਦਾਨ ਪੁੰਨ ਦੇ ਨਾਂ ਤੇ ਲੁੱਟ ਲਓ, ਮਨੁੱਖਤਾ ਦਾ ਖੂਨ ਪੀਣਾ ਸ਼ੁਰੂ ਕਰ ਦਿੱਤਾ ਧਰਮ ਦੇ ਨਾਂ ਤੇ। ਧਾਰਮਿਕ ਲੋਕਾਂ ਨੇ ਸਮਾਜ ਨੂੰ ਨਿਆਂ ਦੇਣਾ ਸੀ, ਉਹ ਕਾਜ਼ੀ ਹੋਏ ਰਿਸ਼ਤੀ ਵੱਡੀ ਲੈ ਕੇ ਹੱਕ ਗਵਾਏ। ਜਦੋਂ ਧਾਰਮਿਕ ਲੋਕ ਹੀ ਮਨੁੱਖ ਨੂੰ ਨਿਆਂ ਨਾ ਦੇਣ, ਦੇਖੋ ਲੋਕਾਂ ਨੂੰ ਅਦਾਲਤਾਂ 'ਚੋਂ ਨਿਆਂ ਨਾ ਮਿਲੇ ਤੇ ਧਰਮ ਦੀ ਸ਼ਰਨ 'ਚ ਆਉਂਦਾ। ਜਦੋਂ ਧਰਮ ਸਥਾਨਾਂ ਤੇ ਵੀ ਵੱਡੀ ਲੈ ਕੇ ਹੱਕ ਗਵਾ ਦਿੱਤਾ ਜਾਏ, ਫਿਰ ਮਨੁੱਖਤਾ ਨੇ ਤੇ ਡੁੱਬਣਾ ਹੀ ਡੁੱਬਣਾ। ਮਨੁੱਖਤਾ ਦੇ ਡੁੱਬਣ ਦਾ ਇੱਕੋ ਇੱਕ ਕਾਰਨ ਹੈ, ਥਨਸ਼ਟ ਜਗ ਭ੍ਰਿਸ਼ਟ ਹੋਏ ਡੁੱਬਤਾ ਇਹ ਜਗ। ਇਹ ਹਾਲਾਤ ਸਨ ਉਸ ਵੇਲੇ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਬਲ ਦੇ ਸੰਸਾਰ ਨੂੰ ਦੇਖਿਆ ਤੇ ਸੰਸਾਰ ਦੇ ਲੋਕਾਂ ਨੂੰ ਸੋਧਣ ਦੇ ਲਈ ਚੜਿਆ, ਸੋਧਣ ਧਰਤ ਲੁਕਾਈ। ਧਰਤ ਲੁਕਾਈ ਦਾ ਅਰਥ ਕਿ ਗੁਰੂ ਨਾਨਕ ਸਾਹਿਬ ਜੀ ਸਮੁੱਚੀ ਮਾਨਵਤਾ ਨੂੰ ਸੋਧਣ ਦੇ ਲਈ ਤੁਰ ਪਏ। ਗੁਰੂ ਨਾਨਕ ਸਾਹਿਬ ਜੀ ਕੋਈ ਇੱਕ ਖਿੱਤੇ ਦੇ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਇੱਕ ਵਰਗ ਦੇ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਜਗਤ ਗੁਰੂ ਬਾਬਾ ਨੇ, ਸਾਰੇ ਜਗਤ ਦੇ ਗੁਰੂ ਨੇ। ਜੋਗੀ ਉਹਨੂੰ ਆਪਣਾ ਬਾਬਾ ਨਾਨਕ ਨਾਥ ਕਹਿੰਦੇ ਨੇ, ਮੁਸਲਮਾਨ ਨਾਨਕ ਪੀਰ ਕਹਿੰਦੇ ਨੇ, ਹਿੰਦੂ ਨਾਨਕ ਦੇਵ ਕਹਿੰਦੇ ਨੇ, ਸਿੱਖ ਉਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਦੇ ਸਾਂਝੇ ਨੇ। ਸਤਿਗੁਰੂ ਜੀ ਨੇ ਰਾਜਿਆਂ ਨੂੰ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ? ਜ਼ਿੰਮੇਵਾਰ ਹੋਵੋ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਬੜੀ ਸੋਹਣੀ ਗੱਲ ਲਿਖੀ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਫ਼ਰ ਨੂੰ ਬਿਆਨ ਕਰਦੇ ਹਾਂ ਕਿ ਇਹ ਜਿਹੜਾ ਸਮਾਂ ਹੈ ਨਾ, ਇਸੀ ਗਰੋਥ ਆਫ ਰਿਸਪੋਂਸੀਬਿਲਟੀ, ਲੋਕਾਂ ਵਿੱਚ ਜ਼ਿੰਮੇਵਾਰੀ ਦੀ ਚੇਤਨਤਾ ਪੈਦਾ ਕੀਤੀ ਸਤਿਗੁਰੂ ਜੀ ਨੇ। ਰਾਜੇ ਦੀ ਕੀ ਜ਼ਿੰਮੇਵਾਰੀ ਹੈ? ਜੇ ਰਾਜਾ ਆਪਣਾ ਜ਼ਿੰਮੇਵਾਰੀ ਸੰਭਾਲੇ, ਮੁਲਕ ਹਮੇਸ਼ਾ ਖੁਸ਼ਹਾਲ ਰਹੇਗਾ। ਇੱਕ ਧਾਰਮਿਕ ਆਗੂ ਦੀ ਜ਼ਿੰਮੇਵਾਰੀ ਕੀ ਹੈ? ਬਾਬਾ ਨਾਨਕ ਜੀ ਸੁਮੇਰ ਪਰਬਤ ਤੇ ਗਏ, ਦੇਖੋ ਸੁਮੇਰ ਪਰਬਤ ਤੇ ਸਤਿਗੁਰੂ ਜੀ ਕੋ ਪ੍ਰਚਾਰ ਕਰਨ ਲਈ ਨਹੀਂ ਸਕੇ, ਉੱਥੇ ਜਾਣ ਦਾ ਕੀ ਮਕਸਦ ਹੈ? ਉੱਥੇ ਤੇ ਲੁਕਾਈ ਕੋਈ ਨਹੀਂ ਰਹਿੰਦੀ, ਉੱਥੇ ਦੇ ਕੁਝ ਕੁ ਸਿੱਧ ਲੋਕ ਸਨ। ਬਾਬਾ ਨਾਨਕ ਜੀ ਫਿਰ ਵੀ ਗਏ। ਉਹਦਾ ਇੱਕ ਬਹੁਤ ਵੱਡਾ ਕਾਰਨ ਸੀ ਕਿ ਧਾਰਮਿਕ ਲੋਕੀ ਜਦੋਂ ਸਮਾਜ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਣਗੇ, ਉਦੋਂ ਸਮਾਜ ਨੂੰ ਕੋਈ ਬਚਾ ਨਹੀਂ ਸਕਦਾ। ਧਾਰਮਿਕ ਉਹ ਨਹੀਂ ਹੈ ਜਿਹੜਾ ਡੂੰਘਾ ਭੋਰਾ ਪੁੱਟ ਕੇ ਬੈਠ ਗਿਆ, ਧਾਰਮਿਕ ਉਹ ਨਹੀਂ ਜਿਹੜਾ ਉੱਚਾ ਪਹਾੜ ਤੇ ਚੜ ਕੇ ਬੈਠ ਗਿਆ, ਧਾਰਮਿਕ ਉਹ ਹੈ ਜਿਹੜਾ ਸਮਾਜ ਦੇ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਸੰਘਰਸ਼ ਕਰਦਾ, ਜਿਹੜਾ ਸਮਾਜ ਦੇ ਵਿੱਚ ਚੰਗਿਆਈਆਂ ਦਾ ਪ੍ਰਚਾਰ ਕਰਦਾ। ਬਾਬਾ ਨਾਨਕ ਜੀ ਨੂੰ ਸਿੱਧ ਪੁੱਛਦੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰ ਆ, ਕਿ ਭਾਰਤ ਭੂਮੀ ਦਾ ਕੀ ਹਾਲ ਹੈ? ਸਤਿਗੁਰੂ ਜੀ ਕਹਿਣਗੇ, ਬਾਬਾ ਆਖੇ ਨਾਹ ਜੀ ਸੱਚ ਚੰਦਰਮਾ ਕੂੜ ਅੰਧਾਰਾ। ਕੂੜ ਦਾ ਹਨੇਰਾ ਹੀ ਪਸਰਿਆ ਹੋਇਆ। ਸਿੱਧਾਂ ਦਾ ਅਗਲਾ ਸਵਾਲ ਸੀ, ਕਿਉਂ? ਸਤਿਗੁਰੂ ਜੀ ਕਹਿਣਗੇ ਤੁਹਾਡੀ ਵਜ੍ਹਾ ਕਰਕੇ, ਉਹਦੇ ਜ਼ਿੰਮੇਵਾਰ ਤੁਸੀਂ ਲੋਕ ਹੋ, ਉਹਦਾ ਕਾਰਨ ਕਿ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜਦੋਂ ਸਿਆਣੇ ਲੋਕ ਸਿੱਧ ਕੋਈ ਮਾਮੂਲੀ ਲੋਕ ਦੀ ਸਨ, ਬੜੇ ਇੰਟੈਲੀਜੈਂਟ ਲੋਕ ਸਨ, ਜਦੋਂ ਤੁਹਾਡੇ ਵਰਗੇ ਸਿਆਣੇ ਲੋਕ ਦੁਨੀਆਂ ਨੂੰ ਦੁੱਖਾਂ ਦਾ ਘਰ ਕਹਿ ਕੇ ਤੁਸੀਂ ਪਹਾੜਾਂ ਚ ਜਾ ਬੈਠੋਗੇ ਤੇ ਜਗਤ ਦਾ ਪਾਰ ਉਤਾਰਾ ਕੌਣ ਕਰੇਗਾ? ਜਦੋਂ ਧਾਰਮਿਕ ਲੋਕੀ ਸਮਾਜ ਤੋਂ ਵੱਖਰੇ ਹੋ ਜਾਣਗੇ, ਉਦੋਂ ਸਮਾਜ ਨੂੰ ਸੇਧ ਕੌਣ ਦੇਵੇਗਾ? ਧਾਰਮਿਕ ਮਨੁੱਖ ਉਹ ਹੈ ਜਿਹੜਾ ਸਮਾਜ ਦੀ ਉਸਾਰੀ ਯੋਗਦਾਨ ਪਾਉਂਦਾ, ਜਿਹੜਾ ਮਨੁੱਖਤਾ ਦੀ ਸੇਵਾ ਕਰਦਾ। ਗੁਰੂ ਨਾਨਕ ਸਾਹਿਬ ਜੀ ਨੇ ਧਾਰਮਿਕ ਲੋਕਾਂ ਨੂੰ ਕਿਹਾ ਤੁਹਾਡੀ ਕੀ ਜ਼ਿੰਮੇਵਾਰੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਹਰ ਮਨੁੱਖ ਨੂੰ ਸਮਝਾਇਆ ਤੇਰੀ ਕੀ ਜ਼ਿੰਮੇਵਾਰੀ ਹੈ। ਇਵੇਂ ਕਹਿ ਲਓ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਹਰ ਮਨੁੱਖ ਨੂੰ ਉਹਦੀ ਜ਼ਿੰਮੇਵਾਰੀ ਦਰਸਾਈ ਹੈ। ਹਰ ਮਨੁੱਖ ਇਸ ਧਰਤੀ ਤੇ ਜ਼ਿੰਮੇਵਾਰ ਹੈ, ਹਰ ਮਨੁੱਖ ਦੀ ਦੇਸ਼ ਦੇ ਪ੍ਰਤੀ, ਕੌਮ ਦੇ ਪ੍ਰਤੀ, ਸਮਾਜ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਇਤਿਹਾਸ ਜਦੋਂ ਪੜ੍ਹਦੇ ਹਾਂ, ਸਤਿਗੁਰੂ ਸਾਹਿਬ ਜੀ ਦਾ ਜੀਵਨ ਤਾਂ ਸਮੁੰਦਰ ਦੀ ਨਿਆਈ ਹੈ, ਉਹਦੇ ਚ ਕੁਝ ਮੋਤੀ ਆਪਾਂ ਸਾਂਝੇ ਕਰਨੇ ਨੇ। ਪਹਿਲੀ ਗੱਲ ਦੇਖੋ ਕਿ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿੜਤਾ ਕਿੰਨੀ ਵੱਡੀ ਹੈ। ਦ੍ਰਿੜਤਾ ਏਡੀ ਵੱਡੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਧਾਂਤ ਦੇ ਉੱਪਰ ਬੜੀ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ। ਜੇ ਦੇਖਿਆ ਕਿ ਰਾਜਨੀਤਿਕ ਲੋਕ ਮਨੁੱਖਤਾ ਦਾ ਖੂਨ ਪੀ ਰਹੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹੋ ਜਿਹੇ ਰਾਜਨੀਤਿਕ ਲੋਕਾਂ ਦਾ ਬਾਈਕਾਟ ਕਰ ਦਿੱਤਾ। ਮਲਕ ਭਾਗੋ ਦੇ ਘਰ ਨਹੀਂ ਗਏ, ਨਾ ਮਿਲਵਰਤਨ ਦੀ ਗੱਲ ਸ਼ੁਰੂ ਕਰ ਦਿੱਤੀ। ਕਿੱਡੀ ਵੱਡੀ ਗੱਲ ਹੈ, ਦ੍ਰਿੜਤਾ ਹੈ। ਭਾਈ ਲਾਲੋ ਜੀ ਨੂੰ ਮਾਣ ਦਿੱਤਾ, ਉਹਦੇ ਘਰ ਬੈਠੇ ਨੇ। ਮਲਕ ਭਾਗੋ ਦੇ ਘਰ ਨਹੀਂ ਗਏ, ਤੇ ਦਲੇਰੀ ਇੰਨੀ ਵੱਡੀ ਹੈ ਕਿ ਮਲਕ ਭਾਗੋ ਨੂੰ ਵੀ ਕਹਿਤਾ ਕਿ ਤੇਰੇ ਇਹਨਾਂ ਮਾਲ ਪੂੜੀਆਂ ਦੇ ਵਿੱਚ ਗਰੀਬਾਂ ਦਾ ਖੂਨ ਹੈ, ਇਹ ਗਰੀਬਾਂ ਦਾ ਖੂਨ ਖਾ ਕੇ ਮਨੁੱਖ ਦੀ ਮੱਤ ਪ੍ਰਿਸ਼ਟ ਹੋ ਜਾਂਦੀ, ਤੇਰੇ ਘਰ ਦਾ ਖਾਣਾ ਨਹੀਂ ਅਸੀਂ ਖਾਵਾਂਗੇ। ਇਹ ਹੈ ਦ੍ਰਿੜਤਾ, ਇਹ ਹੈ ਸਤਿਗੁਰੂ ਜੀ ਦੀ ਨਾਮ ਮਿਲਵਰਤਨ ਦੀ ਰਾਇ। ਕਿ ਅੱਜ ਦੇ ਧਾਰਮਿਕ ਲੋਕ ਵੀ ਇੰਨੀ ਦ੍ਰਿੜਤਾ ਵਾਲੇ ਹਨ? ਜਿਸ ਕੌਮ ਦੇ ਧਾਰਮਿਕ ਲੋਕਾਂ ਚ ਦ੍ਰਿੜਤਾ ਖਤਮ ਹੋ ਜਾਏਗੀ, ਦਲੇਰੀ ਖਤਮ ਹੋ ਜਾਏਗੀ, ਉਹ ਕੌਮ ਕਦੀ ਤਰੱਕੀ ਨਹੀਂ ਕਰ ਸਕਦੀ। ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਵੱਡੀ ਦਲੇਰੀ ਹੈ ਕਿ ਉਹਨਾਂ ਨੇ ਹਰਿਦੁਆਰ ਵਿੱਚ ਵੀ ਜਾ ਕੇ ਬੜੀ ਦਲੇਰੀ ਨਾਲ ਇਹ ਗੱਲ ਕਹੀ, ਬੜੀ ਦਲੀਲ ਦੇ ਨਾਲ ਤੇ ਦਲੇਰੀ ਦੇ ਨਾਲ, ਕਿ ਤੁਹਾਡਾ ਦਿੱਤਾ ਪਾਣੀ ਕਦੀ ਬਜ਼ੁਰਗਾਂ ਨੂੰ ਨਹੀਂ ਪਹੁੰਚੇਗਾ। ਇੱਥੇ ਹੀ ਹੈ, ਜੇ ਧਰਤੀ ਨੂੰ ਤੁਸੀਂ ਵਧੀਆ ਬਣਾਉਣਾ, ਜੇ ਧਰਤੀ ਨੂੰ ਖੁਸ਼ਹਾਲ ਬਣਾਉਣਾ, ਇੱਥੇ ਗਰੀਬਾਂ ਦੇ ਖੇਤਾਂ ਨੂੰ ਪਾਣੀ ਕਿਉਂ ਨਹੀਂ ਦਿੰਦੇ? ਲੱਖਾਂ ਲੋਕ ਹੀ ਪਾਣੀ 'ਚ ਪਾਣੀ ਸੁੱਟੀ ਜਾਂਦੇ ਹੋ, ਜੇ ਕਦੇ ਇੰਨੇ ਲੋਕ ਸਮਾਜ ਦੀ ਸੇਵਾ 'ਚ ਲੱਗ ਜਾਣ ਤੇ ਸਮਾਜ ਕਿੰਨਾ ਵਧੀਆ ਬਣ ਜਾਏਗਾ। ਜਿੰਨੀ ਮੈਨ ਪਾਵਰ, ਜਿੰਨੀ ਮਨੀ ਪਾਵਰ ਧਰਮ ਦੇ ਨਾਂ ਤੇ ਲੱਗਦੀ ਰਹੀ ਹੈ ਜਾਂ ਲੱਗ ਰਹੀ ਹੈ, ਥੋੜੀ ਜਿਹੀ ਜੇ ਕਿਤੇ ਮਨੁੱਖਤਾ ਦੀ ਸੇਵਾ ਤੇ ਲਗਾ ਦਈਏ, ਧਰਤੀ ਸਵਰਗ ਬਣ ਜਾਏਗੀ। ਬੰਦਾ ਕਿਸੇ ਸਵਰਗ ਦੀ ਭਾਲ ਵਿੱਚ ਹੈ, ਸਵਰਗ ਦੇ ਨਾਂ ਤੇ ਤੀਰਥਾਂ ਤੇ ਜਾਂਦਾ, ਦਾਨ ਪੁੰਨ ਕਰਦਾ, ਔਰ ਪਤਾ ਨਹੀਂ ਇਹ ਸਵਰਗ ਹੈ ਕਿੱਥੇ ਹੈ। ਇੱਕ ਲਾਰਾ ਲਾਇਆ ਚਲਾਕ ਧਾਰਮਿਕ ਆਗੂਆਂ ਨੇ ਕਿ ਇਸ ਜ਼ਿੰਦਗੀ ਤੋਂ ਬਾਅਦ ਕੋਈ ਸਵਰਗ ਮਿਲ ਜਾਏਗਾ। ਤੁਹਾਨੂੰ ਕਿਸੇ ਤੁਹਾਡੇ ਬਜ਼ੁਰਗ ਨੇ ਆ ਕੇ ਦੱਸਿਆ ਕਿ ਮੈਂ ਸਵਰਗ ਵਿੱਚ ਚਲਿਆ ਗਿਆ, ਜਾਂ ਸਵਰਗ ਕਿਹੋ ਜਿਹਾ? ਜੇ ਕਿਸੇ ਨੂੰ ਦੱਸਿਆ ਹੋਏ ਤੇ ਦੱਸੋ। ਦਰਅਸਲ ਗੁਰਬਾਣੀ ਕਹਿੰਦੀ ਹੈ ਇਸ ਧਰਤੀ ਨੂੰ ਸਵਰਗ ਬਣਾ ਲਓ, ਇਸ ਧਰਤੀ ਵਰਗੀ ਕੋਈ ਥਾਂ ਨਹੀਂ ਹੈ। ਪਰਮਾਤਮਾ ਨੇ ਸਭ ਤੋਂ ਵਧੀਆ ਅਸਥਾਨ ਮਨੁੱਖ ਦੇ ਰਹਿਣ ਲਈ ਬਣਾਇਆ ਧਰਤੀ। ਜਿਹੜਾ ਧਰਤੀ ਤੇ ਰਹਿ ਕੇ ਖੁਸ਼ ਨਹੀਂ ਹੋ ਸਕਿਆ, ਉਹ ਕਿਤੇ ਖੁਸ਼ ਨਹੀਂ ਹੋ ਸਕੇਗਾ। ਜਿਹੜਾ ਧਰਤੀ ਨੂੰ ਸਵਾਰਨ ਵਾਲੇ ਬੰਦੇ ਨਹੀਂ ਲੱਗਿਆ, ਧਰਤੀ ਨੂੰ ਸੋਹਣਿਆਂ ਬਣਾਉਣ ਵਾਲੇ ਬੰਦੇ ਨਹੀਂ ਲੱਗਿਆ, ਉਹ ਵੀ ਆਪਣੇ ਫਰਜ਼ ਤੋਂ ਅਵੇਸਲਾ ਹੈ। ਇਸ ਧਰਤੀ ਨੂੰ ਸੋਹਣਿਆਂ ਬਣਾਉਣਾ ਹਰ ਕਿਸੇ ਦਾ ਫਰਜ਼ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਕੱਲੀ ਮੱਥੇ ਟੇਕਣ ਦੀ ਗੱਲ ਨਹੀਂ ਗਈ, ਗੁਰਮਤ ਨੇ ਪਾਉਣ ਦੀ ਗੱਲ ਕੀਤੀ ਹੈ, ਪਾਣੀ ਦੀ ਗੱਲ ਕੀਤੀ, ਇਨਵਾਇਰਮੈਂਟ ਦੀ ਗੱਲ ਕੀਤੀ ਹੈ, ਸਮਾਜ ਦੀ ਗੱਲ ਕੀਤੀ ਹੈ, ਔਰ ਗੁਰਮਤ ਨੇ ਸਮਾਜ ਨੂੰ ਖੁਸ਼ਹਾਲ ਬਣਾਉਣ ਦੇ ਲਈ ਕਿਰਤ ਦੀ ਗੱਲ ਕੀਤੀ ਹੈ, ਕਿਰਤੀਆਂ ਨੂੰ ਮਾਣ ਦਿੱਤਾ। ਜਾਂ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜੋਗੇ, ਭਾਈ ਲਾਲੋ ਜੀ ਨੂੰ ਮਾਣ ਦਿੱਤਾ, ਝੰਡੇ ਬਾਡੀ ਜੀ ਨੂੰ ਮਾਣ ਦਿੱਤਾ, ਕਿਰਤੀਆਂ ਨੂੰ ਮਾਣ ਦਿੱਤਾ। ਸਤਿਗੁਰੂ ਜੀ ਨੇ ਵਿਹਲੜਾਂ ਨੂੰ ਕਿਤੇ ਮਾਣ ਨਹੀਂ ਦਿੱਤਾ। ਜਿਹੜਾ ਵਿਹਲੜ ਹੋ ਕੇ ਧਰਮ ਦੇ ਨਾਂ ਤੇ ਲੋਕਾਂ ਪਾਸੋਂ ਮੰਗਦਾ, ਗੁਰਮਤ ਨੇ ਉਸ ਨੂੰ ਕਦੀ ਧਾਰਮਿਕ ਕਿਹਾ ਨਹੀਂ ਹੈ। ਇਹ ਬਾਬਾ ਨਾਨਕ ਜੀ ਦੇ ਬਚਨ ਨੇ, ਗੁਰਪੀਰ ਸਦਾਏ ਫਿਰ ਮੰਗਣ ਜਾਏ, ਤਾਂ ਕਿ ਮੂਲ ਨਾ ਲਗੀਏ ਪਾਏ। ਗੁਰਬਾਣੀ ਕਹਿੰਦੀ ਜੇ ਪਰਮਾਤਮਾ ਨੂੰ ਮਿਲਣਾ, ਇੱਕੋ ਇੱਕ ਮਾਰ ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਹਾ ਪਛਾਣੇ ਸੀ। ਗੁਰੂ ਨਾਨਕ ਸਾਹਿਬ ਜੀ ਦੀ ਇਹ ਦਲੇਰੀ ਸੀ ਕਿ ਮੱਕੇ ਦੀ ਧਰਤੀ ਤੇ ਵੀ ਉਹਨਾਂ ਨੇ ਜਾ ਕੇ ਸੱਚ ਪ੍ਰਚਾਰ ਦਿੱਤਾ, ਕਹਿ ਦਿੱਤਾ ਕਿ ਰੱਬ ਕੇਵਲ ਮੱਕੇ ਚ ਨਹੀਂ ਹੈ, ਉਹ ਤੇ ਸਮੁੱਚੀ ਮਾਨਵਤਾ ਵਿੱਚ ਰਸਿਆ ਹੋਇਆ। ਗੁਰੂ ਨਾਨਕ ਸਾਹਿਬ ਜੀ ਦੀ ਇਹ ਦਲੇਰੀ ਸੀ ਕਿ ਗੜ ਬਗਦਾਦ ਵਿੱਚ ਜਾ ਕੇ ਉਹਨਾਂ ਨੇ ਗੁਰਬਾਣੀ ਦੇ ਕੀਰਤਨ ਦੇ ਰਹੀ ਲੋਕਾਂ ਦੇ ਪੱਥਰ ਦਿਲ ਹਿਰਦਿਆਂ ਨੂੰ ਮੋਹ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਇਹ ਦਲੇਰੀ ਸੀ ਕਿ ਉਹਨਾਂ ਨੇ ਹੋਰਨਾਂ ਧਰਮ ਸਥਾਨਾਂ ਤੇ ਜਾ ਕੇ ਵੀ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਇਹ ਹੈ ਮਹਾਨ ਸੂਰਬੀਰ ਯੋਧੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਰਨੀ। ਔਰ ਗੁਰੂ ਨਾਨਕ ਸਾਹਿਬ ਜੀ ਦੀ ਦਲੇਰੀ ਸੀ ਕਿ ਉਹਨਾਂ ਨੇ ਬਾਲ ਉਮਰ ਦੇ ਵਿੱਚ ਹੀ ਇੱਕ ਉਸ ਕੁੱਲ ਦੇ ਪ੍ਰੋਤ ਨੂੰ, ਧਰਮ ਦੇ ਪ੍ਰੋਤ ਨੂੰ ਇਹ ਗੱਲ ਬੜੀ ਦਲੇਰੀ ਨਾਲ ਕਹਿ ਦਿੱਤੀ ਕਿ ਤੇਰਾ ਜਨੇਊ ਮੇਰੇ ਜੀ ਦਾ ਸਾਥੀ ਨਹੀਂ ਬਣ ਸਕਦਾ, ਮੈਨੂੰ ਉਸ ਜਨੇਊ ਦੀ ਲੋੜ ਹੈ ਜਿਹੜਾ ਮੇਰੇ ਜੀ ਦਾ ਸਾਥ ਦੇਵੇ। ਗੁਰੂ ਨਾਨਕ ਸਾਹਿਬ ਜੀ ਨੇ ਭਾਵੇਂ ਕੋਈ ਧਾਰਮਿਕ ਆਗੂ ਹੈ, ਭਾਵੇਂ ਕੋਈ ਰਾਜਨੀਤਿਕ ਆਗੂ ਹੈ, ਜੇ ਉਹ ਆਪਣੇ ਧਰਮ ਵੱਲੋਂ ਲਾਪਰਵਾਹ ਹੈ, ਜੇ ਉਹ ਜ਼ਿੰਦਗੀ ਅੰਦਰ ਧਰਮ ਦੇ ਸਹੀ ਅਰਥਾਂ ਨੂੰ ਸਮਝਦਾ ਨਹੀਂ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬੜੀ ਦਲੇਰੀ ਦੇ ਨਾਲ ਉਸ ਨੂੰ ਗਿਆਨ ਸਮਝਾਇਆ ਦਿੱਤਾ ਹੈ ਔਰ ਸੱਚ ਦੇ ਮਾਰਗ ਤੇ ਪਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੀਵਨ ਸਿਧਾਂਤ ਨੂੰ ਜੇ ਆਪਾਂ ਸਮਝਣਾ ਹੋਏ, ਸਭ ਤੋਂ ਵੱਡਾ ਫਲਸਫਾ ਗੁਰੂ ਸਾਹਿਬ ਜੀ ਨੇ ਸੰਸਾਰ ਦੇ ਲੋਕਾਂ ਨੂੰ, ਇਸ ਸਮਾਜ ਨੂੰ ਖੁਸ਼ਹਾਲ ਬਣਾਉਣ ਲਈ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਮਾਰਗ ਹੈ, ਇਹ ਮਾਨਵਤਾ ਦਾ ਮਾਰਗ ਹੈ। ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਏਕਤਾ ਦੀ ਗੱਲ ਕੀਤੀ ਹੈ। ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਸੀ ਵਰਣ ਵੰਡ, ਇਹ ਸੂਦਰ ਹੈ, ਇਹ ਵੈਸ ਹੈ, ਇਹ ਖੱਤਰੀ ਹੈ, ਔਰ ਜਦੋਂ ਮਨੁੱਖਤਾ ਹੀ ਲੀਰੋ ਲੀਰ ਹੈ ਤੇ ਮੁਲਕ ਦੀ ਏਕਤਾ, ਮੁਲਕ ਦੀ ਆਜ਼ਾਦੀ ਕਿਵੇਂ ਬਰਕਰਾਰ ਰਹਿ ਸਕਦੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਏਕਤਾ ਦੀ ਗੱਲ ਕੀਤੀ ਵੀ ਆਪਾਂ ਸਾਰੇ ਇੱਕ ਪਰਮਾਤਮਾ ਦੇ ਬਣਾਏ ਹੋਏ ਹਾਂ, ਕੋਈ ਨੀਵਾਂ ਨਹੀਂ ਹੈ, ਕੋਈ ਉੱਚਾ ਨਹੀਂ ਹੈ। ਸਤਿਗੁਰੂ ਜੀ ਨੇ ਸਾਰੇ ਵਰਣਾਂ ਨੂੰ ਬਰਾਬਰ ਦਾ ਉਪਦੇਸ਼ ਦਿੱਤਾ। ਜਦ ਗੁਰੂ ਨਾਨਕ ਸਾਹਿਬ ਜੀ ਮਿਲੇ, ਸਾਰੇ ਤਰ੍ਹਾਂ ਦੇ ਲੋਕਾਂ ਨੂੰ ਮਿਲੇ, ਕਿਰਤੀ ਲੋਕਾਂ ਨੂੰ ਮਿਲੇ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਇੱਥੇ ਹਰ ਤਰ੍ਹਾਂ ਦੇ ਮਨੁੱਖ ਨੂੰ ਸਤਿਗੁਰੂ ਜੀ ਨੇ ਮਾਣ ਦਿੱਤਾ ਹੈ। ਭਗਤ ਰਵਿਦਾਸ ਜੀ ਦੀ ਬਾਣੀ ਨੂੰ ਆਪਾਂ ਨਮਸਕਾਰ ਕਰ ਰਹੇ ਹਾਂ, ਕਿਰਤੀ ਨੇ। ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਆਪਾਂ ਨਮਸਕਾਰ ਕਰਦੇ, ਕਿਰਤੀ ਨੇ। ਕਿਰਤੀ ਕਿਸੇ ਸਮਾਜ ਜਾਂ ਕਿਸੇ ਮੁਲਕ ਦੀ ਰੀੜ ਦੀ ਹੱਡੀ ਹੁੰਦੇ ਨੇ। ਜਦੋਂ ਕਿਰਤੀਆਂ ਨੂੰ ਮਾਣ ਨਹੀਂ ਮਿਲੇਗਾ, ਕੋਈ ਮੁਲਕ ਖੁਸ਼ਹਾਲ ਨਹੀਂ ਰਹਿ ਸਕੇਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਆਪ ਵੀ ਕਿਰਤ ਕੀਤੀ, ਕਿਰਤ ਦਾ ਸਨਮਾਨ ਕਰਨ ਦੀ ਪ੍ਰੇਰਣਾ ਕੀਤੀ। ਦੂਜੀ ਗੱਲ, ਸਤਿਗੁਰੂ ਜੀ ਨੇ ਕਿਹਾ ਸੀ ਵੀ ਧਰਮ ਦੀ ਕਿਰਤ ਕਰੋ, ਤੁਹਾਡੀ ਕਿਰਤ ਚੰਗੀ ਹੋਣੀ ਚਾਹੀਦੀ, ਮਾੜੀ ਨਹੀਂ ਹੋਣੀ ਚਾਹੀਦੀ, ਬੇਈਮਾਨੀ ਦੀ ਕਿਰਤ ਤੁਹਾਡੀ ਜ਼ਿੰਦਗੀ ਨੂੰ ਗਾਲ ਦੇਵੇਗੀ। ਸਤਿਗੁਰੂ ਜੀ ਦਾ ਜੇ ਆਪਾਂ ਫਲਸਫਾ ਜਾਣਨਾ ਹੋਏ, ਤਿੰਨ ਗੱਲਾਂ ਦੇ ਰਾਹੀਂ ਆਪਾਂ ਸਤਿਗੁਰੂ ਜੀ ਦੀ ਗੱਲ ਨੂੰ ਸਮਝ ਸਕਦੇ ਹਾਂ। ਪਹਿਲੀ ਗੱਲ ਹੈ ਕਿ ਧਰਮ ਦੀ ਕਿਰਤ ਕਰੋ, ਦੂਜੀ ਗੱਲ ਹੈ ਕਿ ਮਨੁੱਖਤਾ ਦੀ ਸੇਵਾ ਕਰੋ, ਜੋ ਕਿਰਤ ਕਰਦੇ ਹੋ ਉਹਨੂੰ ਵੰਡ ਕੇ ਵੀ ਛਕੋ। ਅਗਲੀ ਗੱਲ ਹੈ ਕਿ ਪਰਮਾਤਮਾ ਦੇ ਪਿਆਰ ਜੋੜੋ, ਨਾਮ ਜਪੋ, ਪਰਮਾਤਮਾ ਦੀ ਬੰਦਗੀ ਵੀ ਜੁੜੋ। ਮਨੁੱਖ ਦਾ ਜੀਵਨ ਜਦੋਂ ਆਪਾਂ ਦੇਖਦੇ ਹਾਂ, ਮਨੁੱਖ ਦਾ ਇੱਕ ਸਰੀਰਕ ਜੀਵਨ ਹੈ, ਇੱਕ ਸਮਾਜਿਕ ਜੀਵਨ ਹੈ, ਇੱਕ ਮਨੁੱਖ ਦਾ ਆਤਮਕ ਜੀਵਨ ਹੈ। ਮਨੁੱਖ ਸਮਾਜਿਕ ਤੌਰ ਤੇ ਖੁਸ਼ਹਾਲ ਰਹਿ ਸਕੇ, ਇਹਦੇ ਲਈ ਸਤਿਗੁਰੂ ਜੀ ਨੇ ਕਿਰਤ ਕਰਨ ਦੀ ਗੱਲ ਕਹੀ ਹੈ। ਮਨੁੱਖ ਸਮਾਜਿਕ ਤੌਰ ਤੇ ਖੁਸ਼ਹਾਲ ਰਹਿ ਸਕੇ, ਇਹਦੇ ਲਈ ਸਤਿਗੁਰੂ ਜੀ ਨੇ ਵੰਡ ਕੇ ਛਕਣ ਦੀ ਗੱਲ ਕਹੀ ਹੈ, ਮਨੁੱਖਤਾ ਦੀ ਸੇਵਾ ਦੀ ਗੱਲ ਕਹੀ ਹੈ। ਬਾਬਾ ਨਾਨਕ ਜੀ ਕਹਿੰਦੇ, ਸੇਵਾਦਾਰ ਉਹ ਨਹੀਂ ਹੈ ਜਿਹੜਾ ਕੱਲਾ ਧਰਮ ਸਥਾਨ ਤੇ ਪੋਚਾ ਮਾਰੀ ਜਾਂਦਾ ਜਾਂ ਸੇਵਾ ਕਰੀ ਜਾਂਦਾ। ਮੁਬਾਰਕ ਹੈ, ਇੱਥੋਂ ਤੇ ਸੇਵਾ ਕਰਨੀ ਸਿੱਖਣੀ ਹੈ। ਸੇਵਾਦਾਰ ਉਹ ਹੈ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਭਾਈ ਹੈ। ਮਨੁੱਖਤਾ ਦੇ ਵਿੱਚ ਆਪਾਂ ਸੇਵਾ ਕਰਨੀ, ਸਮਾਜ ਤੋਂ ਬੁਰਾਈਆਂ ਨੂੰ ਦੂਰ ਕਰਨ ਦੀ ਸੇਵਾ ਕਰਨੀ ਹੈ, ਔਰ ਆਪਾਂ ਸਰੀਰ ਸਮਾਜਿਕ ਤੌਰ ਤੇ ਖੁਸ਼ਹਾਲ ਰਹੀਏ, ਇਹਦੇ ਲਈ ਕਿਰਤ ਦੀ ਗੱਲ ਕਹੀ ਹੈ। ਸਤਿਗੁਰੂ ਜੀ ਨੇ ਵੰਡ ਕੇ ਛਕਣ ਦੀ ਗੱਲ ਕਹੀ ਹੈ। ਦੂਜੀ ਗੱਲ, ਸਤਿਗੁਰੂ ਜੀ ਨੇ ਸਾਨੂੰ ਸਰੀਰਕ ਤੌਰ ਤੇ ਖੁਸ਼ਹਾਲਾ ਬਣਾਉਣ ਦੇ ਲਈ ਇਸ਼ਨਾਨ ਦੀ ਗੱਲ ਕੀਤੀ। ਇਸ਼ਨਾਨ ਦਾ ਅਰਥ ਹੈ ਆਚਾਰ ਕਰਕੇ, ਵਿਚਾਰ ਕਰਕੇ, ਆਹਾਰ ਕਰਕੇ ਆਪਣੇ ਆਪ ਨੂੰ ਮੈਲ ਤੋਂ ਰਹਿਤ ਰੱਖਣਾ। ਇਸ਼ਨਾਨ ਕੱਲਾ ਕੋਈ ਸਰੀਰ ਨੂੰ ਧੋਣ ਤੋਂ ਨਹੀਂ ਹੈ, ਆਚਾਰ, ਵਿਹਾਰ, ਕਿਰਦਾਰ, ਵਿਚਾਰ ਆਦਿਕ ਨੂੰ ਪਵਿੱਤਰ ਰੱਖਣਾ। ਤੀਜੀ ਗੱਲ ਹੈ, ਜੇ ਆਪਾਂ ਮਨ ਕਰਕੇ ਖੁਸ਼ਹਾਲ ਰਹਿਣਾ ਹੈ, ਇਹ ਗੁਰਬਾਣੀ ਕਹਿੰਦੀ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰੋ, ਪਰਮਾਤਮਾ ਦੇ ਸ਼ੁਕਰਾਨੇ ਚ ਪ੍ਰਭੂ ਦੀ ਯਾਦ ਵਿੱਚ ਜੁੜੋ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੋ ਮਾਰਗ ਹੈ, ਇਹ ਜਿੱਥੇ ਮਨੁੱਖੀ ਏਕਤਾ ਦੀ ਗੱਲ ਕਰਦਾ, ਉੱਥੇ ਮਨੁੱਖੀ ਬਰਾਬਰਤਾ ਦੀ ਗੱਲ ਕਰਦਾ। ਜਿੱਥੇ ਗੁਰੂ ਸਾਹਿਬ ਜੀ ਨੇ ਬਰਾਬਰਤਾ ਦੀ ਗੱਲ ਕੀਤੀ ਕਿ ਸਾਰਿਆਂ ਦੇ ਨਾਲ ਬਰਾਬਰ ਦਾ ਵਿਹਾਰ ਹੋਣਾ ਚਾਹੀਦਾ, ਇਹ ਨਹੀਂ ਕਿ ਖੱਤਰੀ ਦਾ ਕੋਈ ਵੱਖਰਾ ਹੱਕ ਹੈ ਜਾਂ ਬ੍ਰਾਹਮਣ ਦਾ ਕੋਈ ਵੱਖਰਾ ਹੱਕ ਹੈ। ਇੱਥੇ ਦੇਖੋ ਕਿੰਨੀ ਵੱਡੀ ਬਰਾਬਰਤਾ ਹੈ, ਖੱਤਰੀ ਬ੍ਰਾਹਮਣ ਸੂਦਰ ਵੈਸ, ਉਪਦੇਸ਼ ਚੋਂ ਵਰਣਾ ਕੋ ਸਾਂਝਾ, ਗੁਰੂ ਕੀ ਸੰਗਤ ਵਿੱਚ, ਗੁਰੂ ਕੀ ਪੰਗਤ ਵਿੱਚ ਕੋਈ ਵੀ ਆ ਕੇ ਬੈਠ ਜਾਏ, ਸਰਬੱਤ ਨੂੰ ਬਰਾਬਰ ਦਾ ਵਿਹਾਰ ਕੀਤਾ ਜਾਂਦਾ, ਮਨੁੱਖੀ ਬਰਾਬਰਤਾ ਦੀ ਗੱਲ ਹੈ। ਅਗਲੀ ਗੱਲ ਇਹ ਹੈ ਕਿ ਗੁਰਮਤ ਨੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਹੈ। ਧਰਮ ਕੋਈ ਮਾਲਾ ਫੇਰਨ ਨੂੰ ਨਹੀਂ ਕਿਹਾ ਜਾਂਦਾ, ਧਰਮ ਕੋਈ ਵਿਹਲੇ ਬੈਠਣ ਨੂੰ ਜਾਂ ਖਾਸ ਕੱਪੜੇ ਪਾਉਣ ਨੂੰ ਜਾਂ ਖਾਸ ਪੈਣ ਤੇ ਬੈਠਣ ਨੂੰ ਨਹੀਂ ਕਿਹਾ ਜਾਂਦਾ। ਧਰਮ ਹੁੰਦਾ ਹੈ ਮਨੁੱਖੀ ਹੱਕਾਂ ਦੀ ਖਾਤਰ ਸੰਘਰਸ਼ ਕਰਨਾ। ਹੁਣੇ ਬਚਨ ਆਪ ਜੀ ਨੇ ਸਰਵਣ ਕੀਤਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ, ਕਿ ਉਹ ਪਰਮਾਤਮਾ ਦੀਨਾਨਾਥ ਹੈ, ਦੀਨਾਨਾਥ ਕੇ ਗਰੀਬਾਂ ਦਾ ਮਾਲਕ, ਔਰ ਗੁਰੂ ਨਾਨਕ ਸਾਹਿਬ ਜੀ ਨੇ ਗਰੀਬਾਂ ਨੂੰ ਨਿਵਾਜਿਆ, ਮਨੁੱਖੀ ਹੱਕਾਂ ਦੀ ਖਾਤਰ ਕਿੰਨਾ ਸੰਘਰਸ਼ ਕੀਤਾ ਹੈ। ਜੇ ਬਾਬਰ ਲੋਕਾਂ ਦੇ ਜ਼ੁਲਮ ਕਰਦਾ, ਸਤਿਗੁਰੂ ਜੀ ਗਰੀਬਾਂ ਦੀ ਢਾਲ ਬਣ ਕੇ ਖੜੇ ਹੋ ਜਾਂਦੇ ਨੇ, ਭਾਵੇਂ ਬਾਬਰ ਦੀ ਜੇਲ੍ਹ ਚ ਵੀ ਜਾਣਾ ਪਿਆ, ਕਹਿਣਗੇ ਬਾਬਰ ਤੂੰ ਜਾਵਰ ਹੈ। ਬਾਬਰ ਨੂੰ ਜਾਵਰ ਕਹਿੰਦੇ ਆ, ਪਰਮਾਤਮਾ ਨੂੰ ਵੀ ਇੱਕ ਗੱਲ ਕਹੀ, ਇੱਤੀ ਮਾਰ ਪਈ ਕੁਰ ਲਾਣੇ ਤੈਂ ਕੀ ਦਰਦ ਨਾ ਆਇਆ। ਕੇਵਲ ਹਿੰਦੁਸਤਾਨ ਦੇ ਵਿੱਚ ਨਹੀਂ, ਕਿੰਨੀ ਬਹਾਦਰੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਜਿਸ ਬਾਬਰ ਤੋਂ ਉਸ ਵੇਲੇ ਦੇ ਧਾਰਮਿਕ ਲੋਕ ਡਰਦੇ ਭੱਜ ਗਏ ਸਨ। ਮੱਥੇ ਟਿਕਾਉਣ ਵਾਲਿਆਂ ਦੀ ਉਦੋਂ ਵੀ ਕਮੀ ਨਹੀਂ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਵੱਡੇ ਵੱਡੇ ਡੇਰਿਆਂ ਵਾਲੇ ਉਦੋਂ ਵੀ ਸਨ, ਪਰ ਬਾਬਰ ਦੇ ਸਾਹਮਣੇ ਅੜੇ ਕੇਵਲ ਬਾਬਾ ਨਾਨਕ ਜੀ ਮਹਾਰਾਜ, ਜਿਨ੍ਹਾਂ ਨੇ ਗਰੀਬਾਂ ਦੀ ਗੱਲ ਕੀਤੀ, ਗਰੀਬਾਂ ਨੂੰ ਕੈਦ ਵਿੱਚੋਂ ਛਡਾਇਆ। ਇੱਥੇ ਹੀ ਬਸ ਨਹੀਂ ਹੈ, ਜੇ ਰਹੇਲਖੰਡ ਦੀ ਧਰਤੀ ਤੇ ਲੋਕ ਮੰਡੀਆਂ ਚ ਵਿਕਦੇ ਨੇ, ਕਿੰਨਾ ਅਨਿਆਹ ਹੈ ਮਨੁੱਖਤਾ ਦੇ ਨਾਲ, ਪਸ਼ੂਆਂ ਵਾਂਗੂ ਲੋਕ ਮੰਡੀਆਂ ਚ ਵਿਕਦੇ ਸਨ, ਬਾਬਾ ਨਾਨਕ ਜੀ ਉਸ ਮੰਡੀ ਚ ਵੀ ਜਾ ਕੇ ਵਿਕ ਗਏ, ਉਸ ਪ੍ਰਥਾ ਨੂੰ ਸਤਿਗੁਰੂ ਜੀ ਨੇ ਬੰਦ ਕੀਤਾ। ਜੇ ਯੁਗਾਂਡੇ ਦੇ ਇਲਾਕੇ ਚ ਅਫਰੀਕਾ ਦੇ ਵਿੱਚ ਲੋਕ ਮੰਡੀਆਂ ਚ ਵਿਕਦੇ ਨੇ, ਸਲੀਮ ਪ੍ਰਥਾ ਹੈ, ਗੁਰੂ ਨਾਨਕ ਸਾਹਿਬ ਜੀ ਉੱਥੇ ਜਾ ਕੇ ਉਸ ਪ੍ਰਥਾ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਨੇ। ਜੇ ਇਟਲੀ ਚ ਵੈਂਟੀਕਨ ਜਿਹਨੂੰ ਕਹਿੰਦੇ ਨੇ, ਜੇ ਉੱਥੇ ਸਲੀਮ ਪ੍ਰਥਾ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਵੀ ਜਾ ਕੇ ਗੁਲਾਮੀ ਪ੍ਰਥਾ ਦੀ ਵਿਰੋਧਤਾ ਕੀਤੀ ਹੈ। ਇੱਡੀ ਵੱਡੀ ਦਲੇਰੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ। ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾ ਕੇ ਔਰ ਕੌਡੇ ਰਾਗ ਸਵਰਗਿਆਂ ਦੇ ਜੰਗਲਾਂ ਵਿੱਚ ਜਾ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਮਨੁੱਖ ਨੂੰ ਵੰਗਾਰਿਆ। ਸੱਜਣ ਠੱਗ ਵਰਗੇ ਨੂੰ ਵਿਗਾੜਨਾ ਕੋਈ ਮਾਮੂਲੀ ਗੱਲ ਨਹੀਂ ਹੈ। ਗੌਰਮੈਂਟਾਂ ਵੀ ਇਹੋ ਜਿਹੇ ਠੱਗਾਂ ਨੂੰ ਲੱਭ ਨਹੀਂ ਸਕਦੀਆਂ, ਅੱਜ ਵੀ ਉਹਨਾਂ ਠੱਗਾਂ ਦੀ ਕਮੀ ਕੋਈ ਨਹੀਂ ਹੈ। ਗੌਰਮੈਂਟਾਂ ਦੇ ਵੀ ਉੱਥੇ ਤੱਕ ਪਹੁੰਚ ਨਹੀਂ ਹੁੰਦੀ। ਕਿੰਨੀ ਸੂਖਮ ਦ੍ਰਿਸ਼ਟੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਕਿੰਨੀ ਦਲੇਰੀ ਹੈ ਗੁਰੂ ਨਾਨਕ ਸਾਹਿਬ ਜੀ। ਸੱਜਣ ਠੱਗ ਦੇ ਘੁਰਨੇ ਚ ਵੀ ਜ਼ਹਿਰੀ ਨਾਗ ਦੇ ਘੁਰਨੇ ਸਤਿਗੁਰੂ ਜੀ ਵੜ ਗਏ, ਔਰ ਸੱਜਣ ਨੂੰ ਸਤਿਗੁਰੂ ਜੀ ਨੇ ਸੱਚ ਦੀ ਗੱਲ ਸੁਣਾ ਕੇ ਸੱਜਣ ਬਣਾ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਸੱਜਣਾ ਨੇਕ ਕਿਰਤ ਕਰਿਆ ਕਰ, ਇਹਨੇ ਤੇਰਾ ਸਾਥ ਦੇਣਾ, ਤੂੰ ਰੱਬ ਦੇ ਪਿਆਰ ਜੁੜ ਕੇ ਸੱਜਣ ਬਣ ਜਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮਨੁੱਖਤਾ ਨੂੰ ਨਾਮ ਦਾਨ ਇਸ਼ਨਾਨ ਦਾ ਮਾਰਗ ਦਰਸਾ ਕੇ, ਨਾਮ ਜਪ ਕੇ ਵੰਡ ਕੇ ਸਕਣ ਦਾ ਮਾਰਗ ਦਰਸਾ ਕੇ ਇਸ ਸਮਾਜ ਨੂੰ ਖੁਸ਼ਹਾਲ ਹੋਣ ਦਾ ਬਚਨ ਯਤਨ ਕੀਤਾ, ਬਣਾਉਣ ਦਾ ਯਤਨ ਕੀਤਾ। ਕਿ ਨਿੰਗਮ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਵਡਿਆਈਆਂ ਕਰਦੀਆਂ ਇੱਕ ਗੱਲ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀਆਂ ਹੋਰ ਬੇਅੰਤ ਵਡਿਆਈਆਂ ਇਕੱਠ ਨੇ। ਸਭ ਤੋਂ ਵੱਡੀ ਗੱਲ ਸੀ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਬਾਅਦ ਇੱਕ ਭਾਈ ਲੈਣਾ ਜਿਹੜਾ ਜ਼ਿੰਮੇਵਾਰ ਸੀ ਉਹਨੂੰ ਲੱਭ ਲਿਆ। ਮੈਂ ਗੱਲ ਇੱਥੋਂ ਸ਼ੁਰੂ ਕੀਤੀ ਸੀ, ਜਦੋਂ ਮਨ ਜ਼ਿੰਮੇਵਾਰ ਨਾ ਰਹੇ ਸਰੀਰ ਵਿੱਚ ਦੁੱਖ ਪੈਦਾ ਹੁੰਦੇ ਨੇ, ਜਦੋਂ ਕੌਮ ਦੇ ਆਗੂ ਜ਼ਿੰਮੇਵਾਰ ਨਾ ਰਹਿਣ ਕੌਮ ਹਮੇਸ਼ਾ ਗਿਰਾਵਟ ਵੱਲ ਜਾਂਦੀ ਹੈ, ਜਦੋਂ ਮੁਲਕ ਦੇ ਆਗੂ ਜ਼ਿੰਮੇਵਾਰ ਨਾ ਰਹਿਣ ਕਿ ਉਹਨਾਂ ਦਾ ਫਰਜ਼ ਕੀ ਹੈ, ਕੇਵਲ ਲੁੱਟ ਖਸੁੱਟ ਤੇ ਲੱਗ ਜਾਣ, ਉਦੋਂ ਮੁਲਕ ਗੁਲਾਮੀ ਵੱਲ ਨੂੰ ਤੁਰ ਜਾਂਦਾ ਹੈ। ਗੁਰਬਾਣੀ ਨੇ ਸਾਨੂੰ ਜ਼ਿੰਮੇਵਾਰੀ ਸਮਝਾਈ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਆ ਕੇ ਭਾਈ ਲਹਿਣਾ ਜੀ ਜਦੋਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸੇਵਾ ਕਰਕੇ ਅੰਦਰੋਂ ਜਾਗਰੂਕ ਹੋ ਗਏ ਕਿ ਮੇਰੀ ਜ਼ਿੰਮੇਵਾਰੀ ਕੀ ਆਪਣੇ ਸਮਾਜ ਦੇ ਪ੍ਰਤੀ, ਮੈਂ ਗਰੀਬਾਂ ਨੂੰ ਉੱਚੇ ਕਿਵੇਂ ਉਠਾਉਣਾ, ਸਮਾਜ ਚ ਬਰਾਬਰਤਾ ਕਿਵੇਂ ਪੈਦਾ ਕਰਨੀ ਹੈ। ਉਸ ਦਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਸਿਰ ਝੁਕਾ ਦਿੱਤਾ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਕਹਿਤਾ, ਭਾਈ ਲਹਿਣਾ ਤੂੰ ਗੁਰੂ ਤੇ ਮੈਂ ਤੇਰਾ ਸੇਵਕ। ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਸਾਨੂੰ ਕਹੀ ਸੀ ਕਿ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਏ, ਕਿਤੇ ਬਾਬੇ ਨੂੰ ਮੜੀਆਂ ਚੋਂ ਨਾ ਲੱਭਦੇ ਰਹੋ, ਕਬਰਾਂ ਚੋਂ ਨਾ ਲੱਭਦੇ ਰਹੋ। ਬਾਬਾ ਗੁਰੂ ਅੰਗਦ ਦੇਵ ਜੀ ਵਿੱਚ ਬੈਠ ਗਿਆ, ਉਹਨ ਸਤ ਸੰਗਤ ਠੌਰ ਜਿਸ ਦਿਨ ਵਾਸਾ ਮੈਂ ਕਰੋ। ਦੂਜੀ ਗੱਲ, ਮੈਂ ਸਤ ਸੰਗਤ ਵਿੱਚ ਹੈ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀ ਜੋ ਪਰਮਾਤਮਾ ਤੋਂ ਦੂਰੀ ਸੀ ਖਤਮ ਕਰਤੀ, ਕਿ ਪਰਮਾਤਮਾ ਸਤਵੇਂ ਕਾਹ ਚ ਹੈ, ਦੂਰ ਕਿਤੇ ਸੱਚਖੰਡ ਹੈ। ਬਾਬਾ ਨਾਨਕ ਜੀ ਕਹਿਣਗੇ, ਦੂਰ ਨਹੀਂ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾਹ ਵਿੱਚ ਵਾਸ, ਇਹ ਦੁਨੀਆਂ ਚ ਪਰਮਾਤਮਾ ਵੱਸ ਰਿਹਾ, ਇਹ ਹਰ ਹਿਰਦੇ ਚ ਪਰਮਾਤਮਾ ਵੱਸ ਰਿਹਾ, ਸਭ ਮੈਂ ਜੋਤ ਜੋਤ ਐ ਸੋਏ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਦੀ ਜਾਂ ਇਵੇਂ ਕਹਿ ਲਓ ਧਾਰਮਿਕ ਲੋਕਾਂ ਦੀ ਤੇ ਮਨੁੱਖਾਂ ਦੀ ਦੂਰੀ ਖਤਮ ਕਰ ਦਿੱਤੀ। ਬਾਬਾ ਨਾਨਕ ਜੀ ਤੇ ਆਮ ਲੋਕਾਂ ਚ ਵਿਚਰਦੇ ਸਨ, ਆਪ ਕਿਰਤ ਕਰਦੇ ਸਨ, ਆਪ ਖੇਤਾਂ ਚ ਕੰਮ ਕਰਦੇ ਸਨ, ਔਰ ਆਪਾਂ ਆਮ ਕਹਿੰਦੇ ਗੁਰੂ ਰੂਪ ਸਾਧ ਸੰਗਤ, ਸਿੱਖ ਦੀ ਤੇ ਗੁਰੂ ਦੀ ਦੂਰੀ ਖਤਮ ਕਰਤੀ, ਸਿੱਖ ਨੂੰ ਵੀ ਗੁਰੂ ਵਾਲਾ ਮਾਨ ਦਿੱਤਾ, ਗੁਰੂ ਰੂਪ ਸਾਧ ਸੰਗਤ, ਸੰਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਬੈਠ ਗਏ। ਬਾਬਾ ਨਾਨਕ ਜੀ ਨੇ ਮਨੁੱਖ ਦੀ ਮਨੁੱਖ ਨਾਲੋਂ ਦੂਰੀ ਖਤਮ ਕਰ ਦਿੱਤੀ। ਕਹਿਣ ਲੱਗੇ ਕਿ ਹਰ ਮਨੁੱਖ ਬਰਾਬਰ ਹੈ, ਇਹ ਨਹੀਂ ਕਿ ਬ੍ਰਾਹਮਣ ਉੱਚਾ ਹੈ ਸੂਦਰ ਨੀਵਾਂ ਹੈ, ਹਰੇ ਹੀ ਬਰਾਬਰ ਨੇ। ਗੁਰੂ ਨਾਨਕ ਸਾਹਿਬ ਜੀ ਨੇ ਇਹ ਦੂਰੀਆਂ ਮਿਟਾ ਕੇ ਹਰ ਮਨੁੱਖ ਨੂੰ ਇੱਕ ਏਕਤਾ ਦੇ ਪ੍ਰੇਮ ਦੇ ਸੂਤਰ ਵਿੱਚ ਪਰੋ ਦਿੱਤਾ, ਹਰ ਹਿਰਦੇ ਵਿੱਚ ਰੱਬੀ ਜੋਤ ਨੂੰ ਦੇਖਣ ਦਾ ਉਪਦੇਸ਼ ਦਿੱਤਾ। ਉਸ ਮਹਾਨ ਸਤਿਗੁਰੂ ਜੀ ਦਾ ਅੱਜ ਜੋਤੀ ਜੋ ਸਮਾਉਣ ਦਾ ਪੁਰਬ ਹੈ ਜੀ। ਆਪਾਂ ਗੁਰੂ ਕੇ ਜੀਵਨ ਤੋਂ ਸੇਧ ਲੈਂਦਿਆਂ ਹੋਇਆਂ ਗੁਰਮਤ ਦੇ ਮਾਰਗ ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰਨੀ ਹੈ, ਸਮਾਜ ਦੇ ਭਲੇ ਲਈ, ਮੁਲਕ ਦੇ ਭਲੇ ਦੇ ਲਈ, ਮਨੁੱਖਤਾ ਦੇ ਭਲੇ ਲਈ ਹਮੇਸ਼ਾ ਸੰਘਰਸ਼ਸ਼ੀਲ ਰਹਿਣਾ। ਇਹ ਹੈ ਗੁਰਮਤ ਦਾ ਕਰਵ ਕਿ ਆਪਾਂ ਜ਼ਿੰਮੇਵਾਰ ਹੋਈਏ ਕੌਮ ਪ੍ਰਤੀ, ਸਮਾਜ ਪ੍ਰਤੀ, ਆਪਣੇ ਪ੍ਰਤੀ, ਪਰਿਵਾਰ ਪ੍ਰਤੀ। ਗੁਰੂ ਸਾਹਿਬ ਜੀ ਕਹਿੰਦੇ ਮਨ ਗੈਰ ਜ਼ਿੰਮੇਵਾਰ ਹੋ ਗਿਆ, ਬੜਾ ਸਮਝ ਆਇਆ ਪਰ ਇਹ ਸਮਝਦਾ ਨਹੀਂ ਹੈ।
ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ।
ਸਤਿਗੁਰੂ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਚ ਅਰਦਾਸ ਕਰਦਾ, ਬੇਨਤੀ ਕਰਦਾ ਤੁਹਾਡੇ ਨਾਮ ਨਾਲ ਜੁੜ ਕੇ ਕਿ ਕਿਰਪਾ ਕਰਕੇ ਆਪਣੇ ਬਿਰਦ ਅਨੁਸਾਰ। ਬਿਰਦ ਕਹਿੰਦੇ ਨੇ ਮੁੜ ਕਦੀਮੀ ਸੁਭਾਅ, ਪਰਮਾਤਮਾ ਦਾ ਸੁਭਾਅ ਪਿਆਰ ਵਾਲਾ, ਕਿਰਪਾ ਕਰਕੇ ਆਪਣੇ ਸੇਵਕ ਦੀ ਪੈਜ ਰੱਖ ਲਓ, ਮੈਨੂੰ ਆਪਣੇ ਪਿਆਰ ਵਿੱਚ ਜੋੜ ਲਓ ਔਰ ਮੈਨੂੰ ਇਹਨਾਂ ਬੁਰਾਈਆਂ ਤੋਂ ਬਚਾ ਲਓ। ਆਪਾਂ ਵੀ ਅਰਦਾਸ ਕਰਨੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਮਾਰਗ ਤੇ ਚੱਲੇ ਕਿ ਵਾਹਿਗੁਰੂ ਜੀ ਜਗਤ ਜਲਣ ਦਾ ਰੱਖ ਲੈ, अपनी कृपा तार जित दुआरे उभरै तिते लिहो उभार। गुरु साहब जी की जिंदगी दियां ये गल्लां मनुखती एकता मनुखी बराबरता मनुखी हकां लई गुरसिख ने हमेशा संघर्ष करते रहने। गुरबाणी सानू जागृत कर दी जिम्मेवार बनाउंदी है। गुरबाणी नाल जुड़िए परमात्मा दे प्यार जुड़िए समुची मनुखता की सेवा जुड़िए यही गुरु का उपदेश है। इनियां बेनतियां प्रवान करनियां जीओ विचारां करदियां बहुत सारियां भुल्लां हो गईयां ने कोई चुक दी खिमा बख्शनी। सतगुरु श्री गुरु ग्रंथ साहिब जी दा अकाल पुरख दा धन्नवाद जिन्हां दी कृपा सरका तुहाडे दीदार प्राप्त होए ने। गुरु रूप साध संगत जी दा श्रोमणी गुरुद्वारा प्रबंधक कमेटी दा समुची दा बहुत धन्नवाद। सिंह साहिबान दा धन्नवाद जिन्हां दे सहयोग सदका तुहाडी इह सेवा प्राप्त होई है। आखरी पंक्तियां सरवण करदियां आओ आपां समाप्ति करिए जी।
स्वान पूछ ज्यो पयो ना सूदो बहुत जतन मैं कीना नानक लाज बिरद की राखो नाम तुहारो लीना वाहिगुरु जी का खालसा वाहिगुरु जी की फतेह।